ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕਿ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
6475 आपके किचन की तमाम जरूरियात एक ही छत पर हैं। फ्रूट्स एंड वेजिटेबल्स, ग्रोसरीज एंड स्टेफल्स, ब्रेड, डेयरी एंड एग, बेवरेज एंड कन्फेक्शनरी, ब्रांडेड फूड्स, पर्सनल केयर एंड हाउसहोल्ड, स्वीट्स एंड समोसास। Order now for in-store free pickup, 905-793-1338. Home delivery is also available. Asian Food Center, 905-793-1338. Asian Food Center.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਹੁਣ ਸੁਣੋ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਦੇ ਨਾਲ। ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ 416-620-1778, ਯਾਨੀ 416-620-1778।
ਨਿਆਗਰਾ ਫਾਲਸ ਮੇਅਰ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਜੁੜੀ ਭੀੜ ਕਰਕੇ ਸ਼ਹਿਰ ਵਿਚ ਐਮਰਜੈਂਸੀ ਹਾਲਾਤ ਬਣ ਰਹੇ। ਉੱਤਰੀ ਯੋਰਕ ਵਿਚ 51 ਸਾਲਾਂ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ। GTA ਕੇਂਦਰੀ ਓਨਟਾਰੀਓ ਦੇ ਕੁਝ ਹਿੱਸਿਆਂ ਵਿਚ ਤੇਜ਼ ਗਰਜ ਵਾਲੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਟੋਰਾਂਟੋ ਦੇ ਪੁਲਿਸ ਅਧਿਕਾਰੀ ਨੂੰ ਗੱਡੀ ਥੱਲੇ ਕੁਚਲਣ ਦੇ ਦੋਸ਼ ਦਾ ਸਾਹਮਣਾ ਕਰਨ ਵਾਲਾ ਵਿਅਕਤੀ ਅੱਜ ਮੁਕਦਮੇ ਵਿਚ ਦੇਵੇਗਾ ਆਪਣੀ ਗਵਾਹੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਨਿਆਗਰਾ ਫਾਲਸ ਦੇ ਮੇਅਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸੂਰਜ ਗ੍ਰਹਿਣ ਦੇਖਣ ਲਈ ਸ਼ਹਿਰ ਵਿਚ 1 ਮਿਲੀਅਨ ਲੋਕਾਂ ਦੇ ਇਕੱਠੇ ਹੋਣ ਦੀ ਸਥਿਤੀ ਦੌਰਾਨ ਖਰਾਬ ਮੌਸਮ ਅਤੇ ਇਲਾਕੇ ਵਿਚ ਐਲਾਨੀ ਗਏ ਐਮਰਜੈਂਸੀ ਹਾਲਾਤ ਨੇ ਇਸ ਵਰਤਾਰੇ ਦੇ ਮਾਨ ਭਾਵਕ ਅਨੁਭਵ ਦੇ ਰਾਹ ਵਿਚ ਦਿੱਕਤਾਂ ਪੇਸ਼ ਕੀਤੀਆਂ ਹਨ। ਮੇਅਰ ਜਿਮ ਡਿਓਦਾਟੀ ਨੇ ਮੰਗਲਵਾਰ ਨੂੰ ਇਕ TV ਇੰਟਰਵਿਊ ਵਿਚ ਕਿਹਾ ਕਿ ਲੋਕ ਚਿੰਤਤ ਦਿਖਦੇ ਹਨ, ਜੇ ਐਮਰਜੈਂਸੀ ਦੀ ਸਥਿਤੀ ਐਲਾਨੀ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰਾਂ ਨੂੰ ਇੱਥੇ ਲਿਆਉਣ ਵਿਚ ਗੁਰੇਜ਼ ਕਰਦੇ। ਇਸ ਕਰਕੇ ਪਿਛਲੇ ਮਹੀਨੇ ਕੀਤੇ ਗਏ ਇਸ ਫੈਸਲੇ ਕਰਕੇ ਲੋਕਾਂ ਦੀ ਹਾਜ਼ਰੀ ਓਨੀ ਵੱਡੀ ਨਹੀਂ ਰਹੀ। ਮੇਹਰ ਨੇ ਕਿਹਾ ਕਿ 2 ਲੱਖ ਤੋਂ ਵੱਧ ਲੋਕ ਇਸ ਅਲੌਕਿਕ ਆਕਾਸ਼ੀ ਘਟਨਾ ਵਿਚ ਸ਼ਾਮਿਲ ਹੋਣ ਲਈ ਆਏ ਸਨ, ਪਰ ਇਹ ਸ਼ਹਿਰ ਵੱਲੋਂ ਅਨੁਮਾਨੀ ਗਈ ਭੀੜ ਦਾ ਸਿਰਫ 5ਵਾਂ ਹਿੱਸਾ ਹੀ ਰਿਹਾ ਹੈ। ਪੂਰਨ ਸੂਰਜ ਗ੍ਰਹਿਣ ਦੇ ਮਾਰਗ ਵਿਚ ਨਿਆਗਰਾ ਫਾਲਸ ਦੀ ਸਥਿਤੀ ਨੂੰ ਗ੍ਰਹਿਣ ਦੇਖਣ ਲਈ ਦੁਨੀਆ ਵਿਚ ਸਭ ਤੋਂ ਵਧੀਆ ਸਥਾਨਾਂ ਵਿਚੋਂ ਇਕ ਮੰਨਿਆ ਗਿਆ ਸੀ। ਸੈਲਾਨੀਆਂ ਦੀ ਸੰਭਾਵਿਤ ਤੌਰ ਤੇ ਰਿਕਾਰਡ ਤੋੜ ਗਿਣਤੀ ਦੇ ਮੱਦੇਨਜ਼ਰ ਨਿਆਗਰਾ ਇਲਾਕੇ ਵਿਚ 29 ਮਾਰਚ ਨੂੰ ਜ਼ਿਆਦਾਤਰ ਏਹਤਿਆਤ ਰੱਖੇ ਜਾਣ ਕਰਕੇ ਹੀ ਪਹਿਲਾਂ ਤੋਂ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਉਸ ਸਮੇਂ ਕਿਹਾ ਸੀ ਕਿ ਇਹ ਫੈਸਲਾ ਐਮਰਜੈਂਸੀ ਪ੍ਰਬੰਧਕ ਅਤੇ ਨਾਗਰਿਕ ਸੁਰੱਖਿਆ ਐਕਟ ਦੇ ਤਹਿਤ ਲਿਆ ਗਿਆ ਸੀ। ਇਸ ਸਥਿਤੀ ਦੇ ਹੱਲ ਵਾਸਤੇ ਮੌਜੂਦ ਸਾਰੇ ਢੰਗ ਤਰੀਕਿਆਂ ਨੂੰ ਵਰਤ ਕੇ ਉਥੇ ਆਉਣ ਵਾਲੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਹੀ ਇਹ ਕਦਮ ਵਿਚਾਰੇ ਗਏ ਹਨ। ਸੂਰਜ ਗ੍ਰਹਿਣ ਬਿਨਾਂ ਕਿਸੇ ਅਸੁਖਾਵੀ ਘਟਨਾ ਦੇ ਸਮਾਪਤ ਹੋਣ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਹੰਗਾਮੀ ਹਾਲਾਤ ਵਾਲੇ ਸਾਰੇ ਕਦਮਾਂ ਨੂੰ ਹਟਾ ਦਿੱਤਾ ਗਿਆ ਸੀ। ਹਾਲਾਂਕਿ ਡਿਓਦਾਟੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ 4 ਸਾਲ ਬਾਅਦ ਉਨ੍ਹਾਂ ਦੇ ਸ਼ਹਿਰ ਨੂੰ ਸੈਲਾਨੀਆਂ ਦੇ ਆਉਣ ਦੀ ਭਾਰੀ ਜ਼ਰੂਰਤ ਸੀ, ਪਰ ਹਾਲਾਤ ਨੂੰ ਦੇਖਦੇ ਹੋਏ ਇੰਨੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ ਸੀ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। उत्तरी यॉर्क विच 51 साला व्यक्ति नू लंगे वीकेंड दौरान चाकू मार के कतल करके फरार हुए व्यक्ति दी पुलिस तलाश कर रही है। अधिकारियां नू शनिवार सवेरे 6 बजे तो बाद बाथर्स स्ट्रीट अते विल्सन एवेन्यू दे खेतर विच एक रोडवेग दे गंभीर सट्टा लगन कारण डिगे पए व्यक्ति बारे सूचना दिती गई सी। पुलिस ने कहा कि जदों ओ मौके ते पहुंचे ता उन्हां ने एक व्यापारिक प्लाजा दे बाहर झगड़े विच शामिल दो व्यक्तियां नू देखिया ते उन्हां विचों एक उपर तेज धार हथियारां नाल हमला कीता गया सी। घटना दी वीडियो विच दो आदमी लड़दे हुए दिखाई दिंदे हन जदके एक बंदा जमीन ते डिगदा है ते दम तोड़ जांदा है। डिटेक्टिव सार्जेंट ब्रैडन प्राइस ने 6 अप्रैल नू पत्रकारां नू दस्या कि एमरजेंसी अमले ने पीड़ित दी जान बचाउण दी कोशिश कीती पर थोड़ी देर बाद उस नू उत्थे ही मृतक ऐलान कर दिता गया। बाद विच पीड़ित दी पछाण टोरांटो दे जॉली एन वजो होई अते ओ इस साल शहर दी 19वीं कतल दी वारदात दा शिकार है। सार्जेंट ब्रैडन प्राइस ने दस्या कि ए अजे पता नहीं लग्या कि ए मृतके कीता गया कतल है जां नहीं पर ए संगठन अपराध दा हिस्सा नहीं लग रहा। मंगलवार नू जारी एक रिलीज विच टोरांटो पुलिस ने कहा कि ओ टोरांटो दे 60 साला अल्फोंसो कारपूज दी भाल कर रही है अते उस उपर दूजे दर्जे दे कतल दा मामला दर्ज कीता गया है। अधिकारी लोकां नू अपील कर रहे हन कि जेकर ओ किते भी नजर आउंदा है ता उस कोल ना जाया जावे क्योंकि ओ हथियारबंद अते खतरनाक साबित हो सकदा है। इस दी बजाय तुरंत 911 ते पुलिस नू काल कीती जानी चाहीदी है।
ते हुण वधदे आं अगली खबर वल।
ग्रेटर टोरांटो एरिया अते केंद्री ओंटारियो दे कुछ हिस्सियां विच तूफान दी गंभीर स्थिति बनी नजर आ रही है। न्यू मार्केट जार्जिना उत्तरी यॉर्क खेतर यूक्स ब्रिज व्यूवर्टन अते उत्तरी डरहम दे इलाके समेत बैरी कोल्गविड अते ओरियल खेत मौसम दी चेतावनी हेठ हन। एनवायरमेंट कैनेडा ने कहा कि खतरनाक तूफान दे आसार बने हुए ने जिस करके तेज हवा दे चक्कर अते गड़ियां कारण कई थाई नुकसान हो सकते हन। एनवायरमेंट कैनेडा ने अगे कहा कि तेज गर्ज वाले तूफान बंटियां दे आकार दे गड़े पै सकते हन। इस तो पहला शाम नू तेज तूफान दियां चेतावनियां जारी कीतियां गईयां हन पर ओ सब बाद विच हटा दित्तियां गईयां। टोरांटो लई कोई मौसम चेतावनी अजे जारी नहीं कीती गई है। बुधवार नू शहर विच मुख तौर ते 17 डिग्री सैल्सियस तापमान दे नाल धुप चमकदी रहेगी। इस दौरान वीरवार नू मीह पैण दी संभावना है। नमी वाले हालात शुक्रवार नू 9 डिग्री सैल्सियस दे जारी रह सकदा है।
ते हुण वधदे आं अगली खबर वल।
करीब 3 साल पहला टोरांटो दे एक पुलिस अधिकारी नू अपनी गड्डी हेठ दरड़के मार देन दे दोष दा सामना कर रहे व्यक्ति ने मंगलवार नू मुकदमे विच अपना पक्ष पेश करदिआं कहा सी कि ओ शाम नू ओ अपनी गर्भवती पत्नी अते 2.5 साला दे निक्के पुत्तर नाल शहर दे डाउनटाउन विच घुम्मण आया होया सी। मुलजम उमर जमीन ने उस घटनाक्रम दा वेरवा दिता जिस दौरान 2 जुलाई 2021 नू डिटेक्टिव कांस्टेबल जैफरी नॉर्थरूप दी मौत हुई सी। घटना समय जमीर दी उमर 31 साला दी सी। उसने दस्या कि ओ उस दी पत्नी आयदा शेख अते उना दा 2 साला पुत्र 1 जुलाई 2021 दी शाम नू वुडब्रिज ओंटारियो स्थित अपने घर तों डाउनटाउन टोरांटो कैनेडा दिवस मनाउण आए सन। ਉਨ੍ਹਾਂ ਨੇ ਟੋਰਾਂਟੋ ਸਿਟੀ ਹਾਲ ਦੇ ਹੇਠਾਂ ਗੈਰੇਜ ਵਿਚ ਆਪਣੀ ਕਾਰ ਪਾਰਕ ਕੀਤੀ ਸੀ ਅਤੇ ਉਥੋਂ ਯੁੰਗ ਡੁੰਡਾਂਸ ਸਕੁਏਅਰ ਗਏ ਅਤੇ ਪ੍ਰੋਗਰਾਮ ਦੇਖਣ ਤੋਂ ਬਾਅਦ ਅਖੀਰ ਵਿਚ ਇਕ ਵੱਖਰੇ ਰਸਤੇ ਰਾਹੀਂ ਸਿਟੀ ਹਾਲ ਖੇਤਰ ਵਿਚ ਵਾਪਸ ਚਲੇ ਗਏ। ਉਸ ਨੇ ਅਦਾਲਤ ਨੂੰ ਦਸਿਆ ਕਿ ਉਸੇ ਸਮੇਂ ਉਨ੍ਹਾਂ ਦਾ ਪਰਿਵਾਰ ਨੇ ਇਕ ਵਿਅਕਤੀ ਕੋਲੋਂ ਲੰਘਿਆ ਜਿਸ ਨੂੰ ਚਾਕੂ ਨਾਲ ਮਾਰਿਆ ਗਿਆ ਸੀ। ਜ਼ਮੀਰ ਨੇ ਕਿਹਾ ਕਿ ਬਾਅਦ ਵਿਚ ਉਨ੍ਹਾਂ ਨੇ ਪੁਲਿਸ ਅਤੇ ਪੈਰਾਮੈਡਿਕਸ ਨੂੰ ਇਕ ਸਟਰੈਕਚਰ ਤੇ ਇਕ ਵਿਅਕਤੀ ਨੂੰ ਲਿਜਾਂਦਿਆਂ ਵੀ ਦੇਖਿਆ। ਉਨ੍ਹਾਂ ਨੂੰ ਲੱਗਿਆ ਕਿ ਇਹ ਸ਼ਾਇਦ ਉਹੀ ਵਿਅਕਤੀ ਹੈ ਜੋ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਜ਼ਖਮੀ ਹਾਲਤ ਵਿਚ ਦੇਖਿਆ ਸੀ ਕਿਉਂਕਿ ਬਹੁਤ ਰਾਤ ਹੋ ਚੁੱਕੀ ਸੀ। ਇਸ ਕਰਕੇ ਉਸਨੇ ਅਤੇ ਉਸਦੀ ਪਤਨੀ ਨੇ ਫਿਰ ਘਰ ਜਾਣ ਦਾ ਫੈਸਲਾ ਕੀਤਾ ਤੇ ਆਪਣੀ ਕਾਰ ਵਾਪਸ ਚਲੇ ਗਏ। ਵਕੀਲਾਂ ਨੇ ਦੋਸ਼ ਲਾਇਆ ਕਿ ਜ਼ਮੀਰ ਨੇ ਜਾਣਬੁੱਝ ਕੇ ਨੌਰਥਰੂਪ ਨੂੰ ਵਾਰ ਵਾਰ ਆਪਣੀ ਕਾਰ ਹੇਠ ਦਰਕੜੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦੂਜੇ ਪਾਸੇ ਬਚਾਅ ਪੱਖ ਦਾ ਕਹਿਣਾ ਹੈ ਕਿ ਅਧਿਕਾਰੀ ਦੀ ਮੌਤ ਇਕ ਮਹਿਜ਼ ਇਕ ਦੁਖਦਾਈ ਹਾਦਸਾ ਸੀ ਪਰ ਇਸ ਨੂੰ ਅਪਰਾਧਕ ਅਤੇ ਕਾਤਲਾਨਾ ਹਮਲਾ ਨਹੀਂ ਮੰਨਿਆ ਜਾ ਸਕਦਾ। ਤੇ ਚੋਣ ਦੀਆਂ ਖ਼ਬਰਾਂ ਇਕ ਵਾਰ ਫਿਰ ਤੋਂ। ਨਿਆਗਰਾ ਫਾਲਜ਼ ਮੇਅਰ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਜੁੜੀ ਭੀੜ ਕਰਕੇ ਸ਼ਹਿਰ ਵਿਚ ਐਮਰਜੈਂਸੀ ਹਾਲਾਤ ਬਣ ਰਹੇ। ਉੱਤਰੀ ਯੌਰਕ ਵਿਚ 51 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ। GTA ਕੇਂਦਰੀ ਓਂਟਾਰੀਓ ਦੇ ਕੁਝ ਹਿੱਸਿਆਂ ਵਿਚ ਤੇਜ਼ ਗਰਜ ਵਾਲੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ। टोरंटो दे पुलिस अधिकारी नूं गड्डी थल्ले कुचलन दे दोष दा सामना करन वाला व्यक्ति अज मुकदमे विच देवेगा अपनी गवाही। इस दे नाल ही खबरां दा ए बुलेटिन समाप्त हुंदा है। मैनूं दियो इजाजत, धन्नवाद।
अपने वखरे ते सुथरे लवाजमात दे नाल बनाओ अफ्तार दा हर पकवान खास। एहो नहीं जी, रेल कनेडियन सुपर स्टोर विच कम कीमत ते पाओ सभी कुछ। ते फिर देर किस गल दी, आज ही जाओ रेल कनेडियन सुपर स्टोर।
ओ आज ता कमाल ही होगी, घरवाली कहंदी किचन च रोटी उदों ही बनू जदों नवे अप्लायंसेस आउणगे। मैं गया लाइन ही कदल, उस वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हां, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट जो मर्जी ले जाओ। 801 बोवे ड्राइव नियर जकूजी, 905-450-2888।
अगर तुसी मल्टी स्टोरिंग बिल्डिंग खरीदन दे चाहवान हो तो फिर हुणे कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMSE अप्रूव्ड होवेगी, ते इस दे नाल नाल ही प्रॉपर्टी दी एमोर्टाइजेशन 40 सालां तक भी संभव है। फिर देर ना करो ते जल्द ही कांटेक्ट करो मयंक जी नु 647-702-2023 या फिर 647-472-4141 ते।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
करंट अफेयर्स दे विच तुहाडा बहुत बहुत स्वागत है। मैं रमनजीत सिंह सिद्धू। अज दिन बुधवार, वेंसडे 10 अप्रैल और 2024 दा दिन, ईद दा अज त्योहार है ते दुनिया भर दे विच मुसलमान भाईचारे वल्लों मनाई जा रही ईद दियां साडे वल्लों लख लख वधाइयां। ते दिन बड़ा चंगा है ते इसे करके इस दिन साडी पूरी टीम वालों तुहानू सब नू ईद दियां बहुत बहुत मुबारकां। रमदान दा महीना निकलिया, लोकां ने अपनी भुख पिछे छड के होरां दे ढिड्डां बारे सोचिया, जकात कीती है, बहुत सारियां फंडरेजिंग होईयां ने। साडे अपने रेडियो तो भी कोई कई बार प्रोग्राम होए, 2-3 प्रोग्राम होए, फंडरेजिंग चाहे हस्पतालां दी है ਉਨ੍ਹਾਂ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਆਪਣਾ ਯੋਗਦਾਨ ਪਾਉਂਦੇ ਰਹੇ ਹੋ ਔਰ ਇੰਨੇ ਮਾੜੇ ਵਕਤਾਂ ਚ ਪਾਉਂਦੇ ਰਹੇ ਹੋ। ਇਹਦੇ ਲਈ ਅਸੀਂ ਆਪ ਸਭ ਦੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਤੇ ਮੈਂ ਚਾਹਾਂਗਾ ਵੀ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮੈਂ ਵੀ ਕੁਝ ਈਦ ਬਾਰੇ ਗੱਲ ਕਰਾਂ। ਤਿੱਥ ਤਿਉਹਾਰਾਂ ਨੂੰ ਕਿਵੇਂ ਮਨਾਇਆ ਜਾਂਦਾ ਹੈ, ਇਹਦੀ ਮੇਰੀ ਕਦੇ ਜ਼ਿੰਦਗੀ ਦੇ ਵਿਚ ਕੋਈ ਬਹੁਤਾ ਤਜਰਬਾ ਰਿਹਾ ਨਹੀਂ। ਇਸ ਦੀ ਬਜਾਏ ਮੈਂ ਬਹੁਤਾ ਪੜ੍ਹਨ ਦੇ ਉੱਤੇ ਹੀ ਸਮਾਂ ਲਾਉਂਦਾ ਰਿਹਾ ਕਿ ਆਖਿਰ ਕੀ ਫਲਸਫਾ ਹੈ, ਕਿਸ ਜ਼ਮਾਨੇ ਵਿਚ ਕਿੰਨੀ ਖੂਬਸੂਰਤੀ ਨਾਲ ਲੋਕਾਂ ਨੂੰ ਚੰਗੇ ਰਾਹ ਪਾਉਣ ਵਾਸਤੇ ਕਿਹੋ ਜਿਹੀਆਂ ਗੱਲਾਂ ਸਮੇਂ ਸਮੇਂ ਤੇ ਚੰਗੇ ਬੰਦੇ ਕਹਿੰਦੇ ਆਏ ਨੇ ਤੇ ਕਹਿੰਦੇ ਰਹਿੰਦੇ ਵੀ ਨੇ। 2-4 ਗੱਲਾਂ ਅੱਜ ਦੀਆਂ ਸ਼ੁਰੂਆਤ ਵਿਚ ਜਿਵੇਂ ਕਿ ਆਪਾਂ ਨੂੰ ਆਦਤ ਹੀ ਹੈ ਆਪਾਂ ਸਾਂਝੀਆਂ ਕਰਾਂਗੇ। ਆਲ ਮੈਨ ਮੇਕ ਮਿਸਟੇਕਸ but a good man yields when he knows his course is wrong and repairs the evil. The only crime is pride. ਸਾਰੇ ਬੰਦਿਆਂ ਤੋਂ ਗਲਤੀਆਂ ਹੁੰਦੀਆਂ ਨੇ। ਚੰਗਾ ਬੰਦਾ ਸਿਰਫ ਉਹੀ ਆ ਜਿਹੜਾ ਆਪਣੀ ਗਲਤੀ ਨੂੰ ਪਹਿਚਾਣ ਜਾਂਦਾ ਹੈ ਤੇ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਗਲਤੀ ਨੂੰ ਚੰਗਿਆਈ ਚ ਬਦਲ ਲੈਂਦਾ ਹੈ। ਤੇ ਸਾਡਾ ਸਭ ਤੋਂ ਵੱਡਾ ਅਪਰਾਧ, ਦਾ ਬਿਗੈਸਟ ਐਵਰ ਕ੍ਰਾਈਮ ਦੈਟ ਵੀ ਕਮਿਟ ਇਜ਼ ਪ੍ਰਾਈਡ, ਹਉਮੈ, ਹੈਂਕੜ। ਝੂਠ ਨੂੰ ਹੋਰ ਝੂਠ, ਹੋਰ ਝੂਠ, ਹੋਰ ਝੂਠ ਕਰਦੇ ਕਰਦਿਆਂ ਉਹਨੂੰ ਮਜ਼ਬੂਤ ਕਰਦੇ ਤੁਰੇ ਜਾਂਦੇ ਆ। ਕਈ ਤਰ੍ਹਾਂ ਦੇ ਦੂਸ਼ਣ ਵੀ ਲੱਗਦੇ ਰਹਿੰਦੇ ਆ, ਕਈ ਤਰ੍ਹਾਂ ਦੇ ਦੋਸ਼ ਵੀ ਲੱਗਦੇ ਰਹਿੰਦੇ ਨੇ, ਲਾਉਣੇ ਬੜੇ ਸੌਖੇ ਹੁੰਦੇ ਆ ਕਿ ਤੜਾ ਤੜ ਤੜਾ ਤੜ ਜ਼ਬਾਨ ਦੇ ਨਾਲ ਬੋਲਦੇ ਜਾਓ, ਜੇ ਆ ਗੱਲ ਪ੍ਰਭਾਵਿਤ ਨਹੀਂ ਹੋਇਆ ਗੱਲ ਨੂੰ ਹੋਰ ਤਿੱਖੀ ਕਰ ਲਓ, ਪਰ ਇਹ ਗੱਲ ਮੁੜ ਕੇ ਵਾਪਸ ਆਉਂਦੀ ਆ। ਇਹਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਅਗਲੇ ਦਾ ਨੁਕਸਾਨ ਕਰੇ ਨਾ ਕਰੇ, ਇਹਨੇ ਵਾਪਸ ਆਉਣਾ। ਐਵਰੀ ਬੈਡ ਵਰਡ ਬੂਮਰੈਂਗਸ, ਉਹ ਵਾਪਸ ਮੁੜ ਕੇ ਆਉਂਦਾ ਤੇ ਉਹਦੀ ਵਾਪਸੀ ਬੜੀ ਭੈੜੀ ਹੁੰਦੀ ਹੈ। ਫਿਰ ਆਸ ਰੱਖੀ ਜਾਂਦੀ ਹੈ ਕਿ ਦੂਜਾ ਬੰਦਾ ਮਾਫ਼ ਕਰ ਦੇਵੇ, ਤੇ ਬੰਦਾ ਮੂੰਹੋਂ ਬੋਲ ਕੇ ਕਹਿ ਵੀ ਸਕਦਾ ਕਿ ਜਾ ਮੈਂ ਤੈਨੂੰ ਮਾਫ਼ ਕੀਤਾ, ਤੇ ਅਸੀਂ ਕਈ ਵਾਰ ਦੇਖਦੇ ਹਾਂ ਕਿ ਅਸੀਂ ਸੁਰਖਰੂ ਹੋ ਜਾਂਗੇ। ਤੁਸੀਂ ਸੁਰਖਰੂ ਓਨੀ ਦੇਰ ਤੱਕ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਤੁਸੀਂ ਸੁਧਾਰ ਨਹੀਂ ਕੀਤਾ। ਜੇਲ੍ਹ ਤੋਂ ਬਚ ਗਏ, ਸਜ਼ਾ ਤੋਂ ਬਚ ਗਏ, ਅਸਲੀਅਤ ਤੋਂ ਨਹੀਂ ਬਚ ਸਕਦੇ। ਦ ਵਰਸਟ ਸਿਨ ਇਜ਼ ਦੈਟ ਯੂ ਹੈਵ ਡਿਸਟਰੋਇਡ ਐਂਡ ਬਿਟਰੇਡ ਯੋਰ ਸੈਲਫ ਫਾਰ ਨਥਿੰਗ। ਸਭ ਤੋਂ ਵੱਡਾ ਪਾਪ ਜਾਂ ਮਹਾਂਪਾਪ, ਫੇਦੋਰ ਦੋਸਤੋਵਸਕੀ ਕਹਿੰਦੇ ਨੇ, ਸਭ ਤੋਂ ਵੱਡਾ ਮਹਾਂਪਾਪ ਉਹ ਹੈ ਜਦੋਂ ਤੁਸੀਂ ਆਪਣੀ ਸ਼ਖਸੀਅਤ ਨੂੰ ਤੋੜ ਦਿੰਦੇ ਹੋ, ਝੂਠ ਬੋਲਦੇ ਹੋ, ਜਦੋਂ ਤੁਹਾਡੇ ਪੱਲੇ ਸੱਚ ਨਹੀਂ ਹੁੰਦਾ, ਤਾਂ ਇੱਕ ਅਜਬ ਜਿਹਾ ਢਾਂਚਾ ਰਚਦੇ ਹੋ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ, ਉਹ ਤੁਸੀਂ ਹੁੰਦੇ ਹੀ ਨਹੀਂ। ਸਭ ਤੋਂ ਪਹਿਲਾਂ ਤੁਸੀਂ ਜੋ ਹੋ ਉਹਨੂੰ ਢਾ ਦਿੰਦੇ ਹੋ, ਤੇ ਜੋ ਬਣਾਉਂਦੇ ਹੋ ਉਹ ਤੁਸੀਂ ਹੁੰਦੇ ਹੀ ਨਹੀਂ। ਤੇ ਇਹ ਆਪਣੇ ਆਪ ਨਾਲ ਕੀਤਾ ਗਿਆ ਸਭ ਤੋਂ ਵੱਡਾ ਧੋਖਾ ਤੇ ਮਹਾਂਪਾਪ ਹੈ। ਰਾਹੁਲ ਸੰਕਰਤਾਇਨ ਮੇਰੀ ਜ਼ਿੰਦਗੀ ਦੇ ਵਿੱਚ ਵਾਪਰੀ ਸਭ ਤੋਂ ਵੱਧ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਨੇ ਕਿ ਮੈਨੂੰ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਤੇ ਪੜ੍ਹਨ ਦਾ ਮੌਕਾ ਕੁਝ ਇਸ ਤਰ੍ਹਾਂ ਮਿਲਿਆ ਕਿ ਉਹਦੇ ਵਿੱਚ ਬੜੇ ਜ਼ਿੰਦਗੀ ਦੇ ਅਹਿਮ ਤਜਰਬੇ ਹੋਏ, ਤਜਰਬੇ ਵੀ ਕਮਾਲ ਕਮਾਲ ਦੇ। ਉਹਨਾਂ ਵਿੱਚੋਂ ਇੱਕ ਤਜਰਬਾ ਮੈਂ ਹੁਣ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿ ਰਾਹੁਲ ਦੀਆਂ ਲਿਖਤਾਂ ਆਖਰ ਕਿੰਨੀਆਂ ਪ੍ਰਭਾਵਸ਼ਾਲੀ ਸਨ ਤੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਪਰਿਵਰਤਨ ਲਿਆਂਦੇ। ਪੜ੍ਹਾਈ ਲਿਖਾਈ ਦੇ ਵਿੱਚ ਤਾਂ ਕੋਈ ਜਵਾਬ ਹੀ ਨਹੀਂ ਛੱਡਿਆ। 20ਵੀਂ ਸਦੀ ਦੇ ਮਹਾਨ ਭਾਰਤੀ ਘੁਮੱਕੜ, ਭੀਖੂ, ਮਾਰਕਸਵਾਦੀ ਵਿਦਵਾਨ, ਆਜ਼ਾਦੀ ਘੁਲਾਟੀਏ, ਭਾਸ਼ਾ ਵਿਗਿਆਨੀ, ਬਹੁ ਭਾਸ਼ਾਈ ਇਤਿਹਾਸਕਾਰ, ਪੁਰਾਤੱਤਵ ਗਿਆਨੀ, ਮਹਾਪੰਡਿਤ ਰਾਹੁਲ ਸੰਕਰਤਾਇਨ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਉਨ੍ਹਾਂ ਦੀ ਜੀਵਨੀ ਦੀਆਂ ਅਗਲੀਆਂ ਦੋ ਜਲਦਾਂ ਪੰਜਾਬੀ ਪਾਠਕਾਂ ਦੇ ਸਨਮੁਖ ਕਰਨ ਦੀ ਖੁਸ਼ੀ ਲੈ ਰਹੇ ਹਾਂ। ਕਵਲ ਧਾਲੀਵਾਲ ਇੰਗਲੈਂਡ ਵਿਚ ਰਹਿੰਦੇ ਨੇ, ਚਿੱਤਰਕਾਰੀ ਕਰਦੇ ਨੇ, ਬੁੱਤਕਾਰੀ ਕਰਦੇ ਨੇ, ਔਰ ਨਾਲ ਦੀ ਨਾਲ ਉਹ ਤਰਜਮਾ ਕਰਦੇ ਨੇ। ਇਹ ਉਨ੍ਹਾਂ ਦੀ ਇਕ ਪੋਸਟ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਕਿ 9 ਅਪ੍ਰੈਲ ਨੂੰ ਰਾਹੁਲ ਸੰਕਰਤਾਇਨ ਦਾ ਜਨਮ ਦਿਨ ਹੈ ਤੇ ਅੱਜ 10 ਹੋ ਗਈ, ਮੈਂ ਇਕ ਦਿਨ ਲੇਟ ਹੋ ਗਿਆ। ਜਿਲਦ ਦੂਸਰੀ ਖੋਜ ਪੜਤਾਲ, ਸੈਰ ਸਪਾਟਾ ਤੇ ਉਨ੍ਹਾਂ ਦੀਆਂ ਸੰਸਾਰ ਪੱਧਰ ਦੀਆਂ ਯਾਤਰਾਵਾਂ ਵਿਚ ਪਾਠਕ 20ਵੀਂ ਸਦੀ ਦੇ ਪਹਿਲੇ ਅੱਧ ਦੇ ਦੁਨੀਆਂ ਭਰ ਦੇ ਸਭਿਆਚਾਰਾਂ ਨਾਲ ਰਾਹੁਲ ਜੀ ਦੇ ਖਾਸ ਅੰਦਾਜ਼ ਨਾਲ ਵਾਕਫ ਹੁੰਦੇ ਨੇ। ਆਪਾਂ ਭਿਕਸ਼ੂ ਦੀ ਗੱਲ ਕਰਦੇ ਆ, ਬੋਧ ਭਿਕਸ਼ੂਆਂ ਦੀ, ਪੰਜਾਬੀ ਚ ਭਿਖੂ ਕਹਿ ਦਿੰਦੇ ਆ। ਭਿਖੂਆਂ ਦੀ ਪੜ੍ਹਾਈ ਦੀ ਚਾਲ ਬਹੁਤ ਹੌਲੀ ਹੋਇਆ ਕਰਦੀ ਹੈ। ਰਾਹੁਲ ਸੰਕਰਤਾਇਨ ਲਿਖਦੇ ਨੇ ਕਿ ਭਿਖੂਆਂ ਦੀ ਪੜ੍ਹਾਈ ਚਾਲ ਬਹੁਤ ਹੌਲੀ ਹੋਇਆ ਕਰਦੀ ਹੈ। ਸਾਰੀ ਜ਼ਿੰਦਗੀ ਤੇ ਉਹ ਸਮਝਦੇ ਹਨ ਕਿ ਜਲਦੀ ਕੀ ਹੈ। ਆਮ ਆਦਮੀਆਂ ਦੀ ਵੀ ਇਹੀ ਸਮੱਸਿਆ ਆ ਭੀਖੂਆਂ ਵਾਂਗੂ ਕਿ ਸਾਡੀ ਪੜ੍ਹਾਈ ਦੀ ਚਾਲ ਬਹੁਤ ਹੌਲੀ ਹੋਇਆ ਕਰਦੀ ਹੈ ਤੇ ਭੀਖੂਆਂ ਵਾਂਗ ਅਸੀਂ ਸਮਝਦੇ ਹਾਂ ਕਿ ਜਲਦੀ ਕੀ ਹੈ। ਸਾਰੀ ਜ਼ਿੰਦਗੀ ਤਾਂ ਪੜ੍ਹਨ ਵਾਸਤੇ ਹੀ ਹੈ। ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੁੰਦਾ ਸੀ ਕਿ ਉਹ ਮੇਰੇ ਸਮੇਂ ਦਾ ਪੂਰਾ ਫਾਇਦਾ ਨਹੀਂ ਉਠਾ ਰਹੇ। ਫਿਰ ਜਿੱਥੋਂ ਤੱਕ ਮੇਰੀ ਪੜ੍ਹਾਈ ਦਾ ਸੰਬੰਧ ਸੀ, ਮਹੀਨਾ ਬੀਤਦੇ ਬੀਤਦੇ ਉਹ ਬੜੀ ਤੇਜ਼ ਚੱਲ ਨਿਕਲੀ। ਮੈਂ ਪਹਿਲਾਂ ਸੁੱਤ ਪਿਟਕ ਦੇ ਗ੍ਰੰਥ ਸ਼ੁਰੂ ਕੀਤੇ। ਸੰਸਕ੍ਰਿਤ ਦੇ ਬਹੁਤ ਨੇੜੇ ਹੋਣ ਕਾਰਨ ਪਾਲੀ ਮੇਰੇ ਲਈ ਆਸਾਨ ਸੀ ਤੇ ਭਾਰਤ ਵਿਚ ਰਹਿੰਦਿਆਂ ਮੈਂ ਉਸ ਨੂੰ ਆਪ ਪੜ੍ਹਨਾ ਵੀ ਸ਼ੁਰੂ ਕੀਤਾ ਸੀ। ਪੜ੍ਹਨ ਵੇਲੇ ਮੈਂ ਆਪਣੀਆਂ ਕਿਤਾਬਾਂ ਦਾ ਇਸਤੇਮਾਲ ਕਰਦਾ, ਭੂਗੋਲਕ ਇਤਿਹਾਸਕ ਵਿਸ਼ਿਆਂ ਉੱਤੇ ਨਿਸ਼ਾਨ ਲਗਾ ਕੇ ਬਾਅਦ ਵਿਚ ਉਨ੍ਹਾਂ ਨੂੰ ਨੋਟਬੁੱਕ ਤੇ ਲਾਉਂਦਾ ਜਾਂਦਾ। ਨਾਇਕ ਮਹਾਸਥਵਿਰ, ਆਚਾਰਿਆ ਪ੍ਰਗਿਆਸਰ, ਆਚਾਰਿਆ ਦੇਵਨੰਦ, ਆਚਾਰਿਆ ਪ੍ਰਗਿਆਲੋਕ, ਹਰ ਇਕ ਦੇ ਡੇਢ ਡੇਢ ਦੋ ਦੋ ਘੰਟੇ ਲੈਂਦਾ ਤਾਂ ਵੀ ਮੈਨੂੰ ਰੱਜ ਨਾ ਆਉਂਦਾ। ਪਾਲੀ ਤ੍ਰਿਪਤਕ ਵਿਚ ਬੁੱਧ ਦੇ ਸਮੇਂ ਦੇ ਭਾਰਤ ਦੇ ਸਮਾਜ, ਰਾਜਨੀਤੀ, ਭੂਗੋਲ ਦਾ ਕਾਫੀ ਮਸਾਲਾ ਹੈ। ਉਨ੍ਹਾਂ ਨੇ ਮੇਰੀ ਇਤਿਹਾਸਕ ਭੁੱਖ ਹੋਰ ਵਧਾ ਦਿੱਤੀ। ਪਾਲੀ ਟੈਕਸਟ ਸੋਸਾਇਟੀ ਲੰਡਨ ਦੇ ਤ੍ਰਿਪਤਕ ਮੇਰੇ ਨਾਲ ਕੰਮ ਚੱਲ ਰਿਹਾ ਜੀ। ਬੁੱਧ ਸਮੇਂ ਦੇ ਭਾਰਤ ਦੇ ਸਮਾਜ, ਉਨ੍ਹਾਂ ਨੇ ਮੇਰੀ ਇਤਿਹਾਸਕ ਭੁੱਖ ਹੋਰ ਵਧਾ ਦਿੱਤੀ ਤੇ ਇਸ ਨੇ ਬਲਦੀ ਦੇ ਉੱਤੇ ਘਿਓ ਦਾ ਕੰਮ ਕੀਤਾ ਤੇ ਪਾਲੀ ਟੈਕਸਟ ਸੋਸਾਇਟੀ ਰਸਾਲੇ ਸਿਲੌਨ, ਬੰਗਾਲ, ਬੰਬਈ ਵਿਚ ਉਨ੍ਹਾਂ ਦੀਆਂ ਸ਼ਾਖਾਵਾਂ ਦੇ ਪੁਰਾਣੇ ਰਸਾਲੇ ਬਕਾਇਦਾ ਪੜ੍ਹਨੇ ਸ਼ੁਰੂ ਕੀਤੇ। ਬ੍ਰਹਮੀ ਲਿਪੀ ਨਾਲ ਮੇਰੀ ਪਛਾਣ ਹਜ਼ਾਰੀਬਾਗ ਜੇਲ੍ਹ ਵਿਚ ਹੋਈ। ਇੱਥੇ ਲੰਘਦਿਆਂ ਭਾਰਤੀ ਸਭਿਆਚਾਰ ਦੀ ਖੋਜ ਦੇ ਸਬੰਧ ਵਿਚ ਮੇਰਾ ਗਿਆਨ ਗੁਣ ਅਤੇ ਮਾਤਰਾ ਦੋਹਾਂ ਦੇ ਵਿਚ ਇੰਨਾ ਵਾਧਾ ਹੋ ਗਿਆ ਕਿ ਜਦੋਂ ਬਿਹਾਰ ਵਿਚ ਆਈ ਤਾਂ ਉਨ੍ਹਾਂ ਨੂੰ ਮੇਰੇ ਨਾਲ ਗੱਲਬਾਤ ਕਰਕੇ ਹੈਰਾਨੀ ਹੋਈ ਕਿ ਮੈਂ ਕਦੇ ਕਿਸੇ ਵੀ ਵਿਸ਼ਵ ਵਿਦਿਆਲੇ ਦਾ ਵਿਦਿਆਰਥੀ ਨਹੀਂ। ਜੇ ਤੁਸੀਂ ਪੜ੍ਹਾਈ ਲਿਖਾਈ ਦੀ ਗੱਲ ਕਰਨੀ ਚਾਹੁੰਦੇ ਹੋ, ਸਿੱਖਣ ਦੀ ਗੱਲ ਕਰਨੀ ਚਾਹੁੰਦੇ ਹੋ, ਤੇ ਸਿੱਖਣ ਦਾ ਸੰਸਾਰ ਬੇਹੱਦ ਵਿਸ਼ਾਲ ਹੈ। ਮੈਂ ਵਾਰ ਵਾਰ ਇਨ੍ਹਾਂ ਵਿਦਵਾਨਾਂ ਨਾਲ ਸਾਡੇ ਨਾਲ ਇਸ ਕਰਕੇ ਕਰਦਾ ਰਹਿਣਾ ਹੈ ਕਿ ਆਪਾਂ ਨੂੰ ਇੰਨਾ ਕੁ ਪਤਾ ਲੱਗਦਾ ਹੈ ਕਿ ਇਸ ਦੁਨੀਆਂ ਦੇ ਵਿੱਚ ਕੀ ਕੁਝ ਹੋਇਆ ਤੇ ਲੋਕਾਂ ਦੇ ਆਪਣੇ ਆਪ ਨੂੰ। ਸਾਡੇ ਇਹ ਮਾਰਗ ਬੜੇ ਵੱਡੇ ਆ, ਸਾਨੂੰ ਲੱਗਦਾ ਦੁਸ਼ਵਾਰੀਆਂ ਭਰੇ ਆ। ਸੋ ਅਸੀਂ ਅੱਜ ਈਦ ਦੇ ਤਿਉਹਾਰ ਦੀ ਵੀ ਗੱਲ ਕਰਦੇ ਹਾਂ। ਈਦ ਨਾਲ ਜੁੜੇ ਇਸਲਾਮਿਕ ਗ੍ਰੰਥ ਭਰੇ ਪਏ ਤੇ ਇਹ ਕੋਈ ਸਿੱਖ ਹਿੰਦੂ ਵਾਸਤੇ ਗੈਰ ਜ਼ਰੂਰੀ ਨਹੀਂ ਹੈ। ਤੁਸੀਂ ਇਨ੍ਹਾਂ ਦਾ ਗਾਹੇ ਬਗਾਹੇ ਅਧਿਐਨ ਕਰੋ, ਆਪਣੀਆਂ ਕਾਰਾਂ ਵਿਚ ਚੱਲਦੇ ਆਡੀਓ ਬੁੱਕਸ ਦੇ ਲੈਕਚਰ ਦੇ ਉਹ ਸੁਣੋ। ਉਹਦੇ ਨਾਲ ਤੁਹਾਨੂੰ ਆਪਸ ਵਿਚ ਵੀ ਨਫ਼ਰਤ ਘਟੇਗੀ, ਇਕ ਦੂਜੇ ਨੂੰ ਬਿਹਤਰ ਤੌਰ ਤੇ ਜਾਣਨ ਦਾ ਲਾਭ ਵੀ ਹੋਏਗਾ, ਤਰੀਕਾ ਵੀ ਮਿਲੇਗਾ। ਇੰਨੀ ਕੀ ਮੇਰੀ ਗੱਲਬਾਤ ਹੈ ਕਿ ਅੱਜ ਦੇ ਇਸ ਵਿਸ਼ੇ ਦੇ ਉੱਤੇ ਇੰਨੀਆਂ ਗੱਲਾਂ ਕਰ ਪੈਂਦੀਆਂ ਤੇ ਹਾਂਜੀ ਉਹਦੇ ਉੱਤੇ ਵੀ ਅਸੀਂ ਗੱਲਬਾਤ ਤੋਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਰਿਹਾ ਹੁਣ ਤੱਕ ਦਾ ਪ੍ਰੋਗਰਾਮ ਤੇ ਉਹਦੀ ਰੂਪਰੇਖਾ ਤੇ ਹੁਣ ਅਸੀਂ ਆਪਣੇ ਇੱਕ ਗੀਤ ਵੱਲ ਵਧਾਂਗੇ ਤੇ ਗੀਤ ਵੱਲ ਵਧਣ ਲਈ ਮੈਂ ਮਾੜੀ ਜੀ ਤਿਆਰੀ ਕਰ ਲਵਾਂ।
ਕਿਤੇ ਨੀ ਤੇਰਾ ਰੁਤਬਾ ਘਟਦਾ ਆਪਾਂ ਹੁਣ ਲਹਿਰ ਚ ਰਹਿਣਾ ਉਲਫਤ ਦੇ ਸ਼ਹਿਰ ਚ ਰਹਿਣਾ ਰੂਹ ਨੂੰ ਜੋ ਮਿਲੀ ਰਵਾਨੀ ਹੁਣ ਇਸੇ ਬੈਰ ਚ ਰਹਿਣਾ ਆਪਾਂ ਹੁਣ ਲਹਿਰ ਚ ਰਹਿਣਾ ਉਲਫਤ ਦੇ ਸ਼ਹਿਰ ਚ ਰਹਿਣਾ ਰੂਹ ਨੂੰ ਜੋ ਮਿਲੀ ਰਵਾਨੀ ਹੁਣ ਇਸੇ ਬੈਰ ਚ ਰਹਿਣਾ ਦਿਲ ਦੇ ਸਫਿਆਂ ਤੇ ਛੱਪਣਾ ਅਫਸਾਨੇ ਵਾਂਗੂ ਨਜ਼ਰਾਨੇ ਵਾਂਗੂ ਦੀਵਾਨੇ ਵਾਂਗੂ ਗਜ਼ਲ ਦਿਲਕਸ਼ੀ ਦੀ ਭਾਵੇਂ ਹਾਲੇ ਤੱਕ ਸਾਨੂੰ ਸੁਰੀ ਨਹੀਂ ਏ ਬਾਂਸਰੀ ਸਾਹਾਂ ਦੀ ਪਰ ਸ਼ੁਕਰ ਹੈ ਕਿ ਬੇਸੁਰੀ ਨਹੀਂ ਏ मोहब्बत नाल हो गई साडी थोड़ी जही वाकी देख गए तां वी नी के बिल्कुल ही गल तुरी नहीं है आपां हुण लहर च रहना उलपत दे शहर च रहना ਪਿੱਛੋਂ ਮਿਲ ਸਕਦੇ ਨੇ ਕੁਛ ਕਰੜੇ ਫਰਮਾਨ ਵੀ ਇਸ਼ਕੇ ਨੇ ਲੈਣੇ ਵਾਲੇ ਤਾਂ ਇਮਤਿਹਾਨ ਵੀ ਪਿੱਛੋਂ ਮਿਲ ਸਕਦੇ ਨੇ ਕੁਛ ਕਰੜੇ ਫਰਮਾਨ ਵੀ ਹੋ ਸਕਦਾ ਭੁਗਤਣੀਆਂ ਵੀ ਪੈਣ ਕੋਈ ਸਖਤ ਸਜ਼ਾਵਾਂ ਵੀਰਾਨ ਫਿਜ਼ਾਵਾਂ ਇਹ ਅਜ਼ਮਾਇਸ਼ ਫਿਰ ਵੀ ਮੇਰੇ ਖਿਆਲ ਚ ਇੰਨੀ ਬੁਰੀ ਨਹੀਂ ਹੈ ਬਾਂਸਦੀ ਸਾਹਾਂ ਦੀ ਪਰ ਸ਼ੁਕਰ ਹੈ ਕਿ ਬੇਸੁਰੀ ਨਹੀਂ ਹੈ ਮੁਹੱਬਤ ਨਾਲ ਹੋ ਗਈ ਸਾਡੀ ਥੋੜੀ ਜਿਹੀ ਵਾਕੀ ਦੇਖ ਲੈ ਤਾਂ ਵੀ ਨੀ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਹੈ ਆਪਾਂ ਹੁਣ ਲਹਿਰ ਚ ਰਹਿਣਾ ਉਲਬਤ ਦੇ ਸ਼ਹਿਰ ਚ ਰਹਿਣਾ ਜਜ਼ਬੇ ਦੇ ਪਰਬਤ ਉੱਤੇ ਜੰਮੀ ਏ ਨਦੀ ਕੋਈ ਹਸਰਤ ਦੇ ਸਫਰਾਂ ਨਾਲੋਂ ਲੰਮੀ ਏ ਨਦੀ ਕੋਈ ਜਜ਼ਬੇ ਦੇ ਪਰਬਤ ਉੱਤੇ ਜੰਮੀ ਏ ਨਦੀ ਕੋਈ ਹਸਰਤ ਦੇ ਸਫਰਾਂ ਨਾਲੋਂ ਲੰਮੀ ਏ ਨਦੀ ਕੋਈ ਪੈਂਦੀ ਏ ਤੁਪ ਤਦਵੀਰਾਂ ਦੀ ਇੱਕ ਤਰਫ ਹੀ ਹਾਲੇ ਉਹ ਬਰਫ ਵੀ ਹਾਲੇ ਤਾਂ ਹੀ ਤਗੜੀ ਨੀ ਸ਼ਿੱਦਤ ਦੇ ਸੂਰਜ ਤੋਂ ਜੋ ਖੁਰੀ ਨਹੀਂ ਏ ਬਾਂਸਰੀ ਸਾਹਾਂ ਦੀ ਪਰ ਸ਼ੁਕਰ ਹੈ ਕਿ ਬੇਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜੀ ਜਿਹੀ ਬਾਕੀ ਦੇਖ ਲੈ ਤਾਂ ਵੀ ਨੀ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾਂ ਹੁਣ ਲਹਿਰ ਚ ਰਹਿਣਾ ਉਲਬਤ ਦੇ ਸ਼ਹਿਰ ਚ ਰਹਿਣਾ ਕੁਛ ਕਾਰੋਬਾਰ ਦਿਲਾਂ ਦੇ ਛੁਪ ਕੇ ਵੀ ਜ਼ਾਹਿਰ ਮੁਖਤਲਿਫ ਮਸਲੇ ਵੈਸੇ ਗਿਣਤੀ ਤੋਂ ਬਾਹਰ ਨੇ ਕੁਛ ਕਾਰੋਬਾਰ ਦਿਲਾਂ ਦੇ ਛੁਪ ਕੇ ਵੀ ਜ਼ਾਹਿਰ ਨੇ ਵਾਗਦ ਵੇ ਜ਼ੁਲਮ ਹੈ ਦੁਨੀਆ ਤੇ ਜੋ ਕਬੂਲ ਵੀ ਹੁੰਦਾ ਮਕਬੂਲ ਵੀ ਹੁੰਦਾ ਚੱਲਦਾ ਖੰਜਰ ਸਰੇ ਆਮ ਇਸ ਵਿੱਚ ਕੋਈ ਲੁਕ ਵੀ ਛੁੜੀ ਨਹੀਂ ਏ ਬਾਂਸਰੀ ਸਾਹਾਂ ਦੀ ਪਰ ਸ਼ੁਕਰ ਹੈ ਕਿ ਬੇਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜੀ ਜਿਹੀ ਵਾਕੀ ਦੇਖ ਲੈ ਤਾਂ ਵੀ ਨੀ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾਂ ਹੁਣ ਮਹਿਲ ਚ ਰਹਿਣਾ ਮੁਹੱਬਤ ਦੇ ਸ਼ਹਿਰ ਚ ਰਹਿਣਾ ਲਵੀ ਮੁਬਾਰਕ ਸ਼ਾਬਾਸ਼ੇ ਸ਼ਾਇਰਾ ਓਏ ਅਸਲੀ ਕਾਮਯਾਬੀਆਂ ਰੁਸ਼ਨਾਇਆ ਦਾਇਰਾ ਇੱਕ ਗੱਲ ਦੀ ਲਵੀ ਮੁਬਾਰਕ ਸ਼ਾਬਾਸ਼ੇ ਸ਼ਾਇਰਾ ਓਏ ਇਹ ਅਸਲੀ ਕਾਮਯਾਬੀਆਂ ਰੁਸ਼ਨਾਇਆ ਦਾਇਰਾ ਓਏ ਕਾਇਮ ਜੋ ਰੱਖਿਆ ਏ ਸਰਤਾਜ ਸਕੂਨ ਦਿਲਾਂ ਦਾ ਮਜ਼ਮੂਨ ਦਿਲਾਂ ਦਾ ਏ ਤੇਰੇ ਗੁਲਕੰਦ ਸ਼ਹਿਦ ਮਹਿਫੂਜ਼ ਨਿਮਿਸ਼ਰੀ ਪੁਰੀ ਨਹੀਂ ਏ ਬਾਂਸਰੀ ਸਾਹਾਂ ਦੀ ਪਰ ਸ਼ੁਕਰ ਹੈ ਕਿ ਬੇਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜੀ ਜਿਹੀ ਵਾਕੀ ਦੇਖ ਲੈ ਤਾਂ ਵੀ ਨੀ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾਂ ਹੁਣ ਲਹਿਲ ਚ ਰਹਿਣਾ ਉਲਬਤ ਦੇ ਸ਼ਹਿਰ ਚ ਰਹਿਣਾ ਰੂ ਨੂੰ ਜੋ ਮਿਲੀ ਰਵਾਨੀ ਹੁਣ ਇਸੇ ਬੈਰ ਚ ਰਹਿਣਾ ਦਿਲ ਦੇ ਸਫਿਆਂ ਤੇ ਛੱਪਣਾ
अफसाने वांगू नजराने वांगू दीवाने वांगू गजल दिलकशी दी पावे हाले तक सानू फुरी नहीं है मां करी साहा दी पर शुक्र है के बेसुरी नहीं है मोहब्बत नाल हो गई साडी थोड़ी जही वाकी देख गए तावी नी के बिल्कुल ही गल तुरी नहीं है आपा हुन लैल च रहना उलमत दे शहर च रहना.
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773.
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ. ਮੈਂ ਰਮਨਜੀਤ ਸਿੰਘ ਸਿੱਧੂ. ਤੇ ਪ੍ਰੋਗਰਾਮ ਦੇ ਇਸ ਹਿੱਸੇ ਤੋਂ ਪਹਿਲਾਂ ਕੁਝ ਇੱਕ ਜਾਣਕਾਰੀਆਂ ਕਿ ਜੇਕਰ ਸਿਗਨਲ ਸੁਣਨ ਦੇ ਵਿੱਚ ਕਿਤੇ ਕੋਈ ਤਕਲੀਫ ਆਉਂਦੀ ਹੋਵੇ ਤਾਂ ਤੁਸੀਂ 6478724900 ਨੰਬਰ ਡਾਇਲ ਕਰਕੇ ਯਾਨੀ ਕਿ 6478724900 ਇਸ ਨੰਬਰ ਦੇ ਜ਼ਰੀਏ ਵੀ ਸਾਡੇ ਰੇਡੀਓ ਦੇ ਪ੍ਰੋਗਰਾਮ ਲਾਈਵ ਟੈਲੀਫੋਨ ਜ਼ਰੀਏ ਸੁਣ ਸਕਦੇ ਹੋ. ਸਟੂਡੀਓ ਦੇ ਵਿੱਚ ਕਾਲ ਇਨ ਦਾ ਨੰਬਰ ਹੈ 416-620-1778 416-620-1778. ਇਸ ਨੰਬਰ ਦੇ ਜ਼ਰੀਏ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਦੇ ਵੀ ਕਾਲ ਇਨ ਕਰ ਸਕਦੇ ਹੋ, ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹੋ. ਔਰ ਜੇਕਰ ਡਾਇਰੈਕਟ ਨੰਬਰ ਵੀ ਕਰਨਾ ਹੋਵੇ ਤਾਂ 780-243-7033-780-243-7033 ਮੇਰਾ ਡਾਇਰੈਕਟ ਸੈੱਲ ਨੰਬਰ ਹੈ ਜਿਹਦੇ 'ਤੇ ਤੁਸੀਂ ਵਟਸਐਪ ਜ਼ਰੀਏ ਵੀ ਮੈਨੂੰ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ. ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰਜੈਂਟੇਟਿਵ ਨੇ. ਸਾਡੇ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕਮਰਸ਼ੀਅਲਸ ਦੇਣੇ ਹੋਣ, ਐਡਵਰਟਾਈਜ਼ ਕਰਨਾ ਹੋਵੇ, ਕੋਈ ਸਪਾਂਸਰਸ਼ਿਪ ਦੇਣੀ ਹੋਵੇ, ਕੋਈ ਹੋਰ ਜਾਣਕਾਰੀ ਤੁਸੀਂ ਇਸ ਮੰਚ ਤੋਂ ਜਨਤਕ ਰੂਪ ਦੇ ਵਿੱਚ ਵੀ ਸਾਂਝੀ ਕਰਨੀ ਚਾਹੁੰਦੇ ਹੋਵੋ ਤਾਂ 647-242-4746 6472-424-4746 ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਸ਼ਤਿਹਾਰ ਦੇਣ ਸਬੰਧੀ ਰੇਟਸ ਤੇ ਹੋਰ ਚੀਜ਼ਾਂ ਦਾ ਬਕਾਇਦਾ ਜਾਣਕਾਰੀ ਹਾਸਲ ਕਰ ਸਕਦੇ ਹੋ. ਤੇ ਹੁਣ ਅਸੀਂ ਖਬਰਾਂ ਦੇ ਵੱਲ ਰੁਖ ਕਰਦੇ ਹਾਂ. ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਨਿਊਜ਼ ਮਿਊਜ਼ਿਕ ਤੇ ਹੁਣ ਉਹ ਹਾਈ ਹੈ ਲੋ ਵਿਦ ਨਿਊਜ਼ ਬੈਕਗ੍ਰਾਉਂਡ. ਹਾਂਜੀ, ਨਿਊਜ਼ ਬੈਕਗ੍ਰਾਉਂਡ ਅਸੀਂ ਸੈੱਟ ਕਰ ਲੈਂਦੇ ਹਾਂ ਪਰ ਇਹਨੂੰ ਵੀ ਮੈਂ ਥੋੜਾ ਜਿਹਾ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ. ਮੇਰੇ ਨਾਲ ਸਦਫ ਇਬਰਾਹਿਮ ਆਟਵਾ ਤੋਂ ਜੁੜ ਚੁੱਕੇ ਨੇ. ਸਦਫ ਜੀ, ਅਸਲਾਮ ਅਲੈਕਮ.
ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਰਮਨ?
मैं बिल्कुल सही सलामत हूँ जी। ईद मुबारक हो आपको।
ईद मुबारक। ईद मुबारक आपको और जो सब आपके सुनने वाले हैं सबको ईद मुबारक।
सदक जी, आप ओटवा में काफी देर से फीड ओटवा नाम का एक प्रोग्राम चला रहे हो। रमजान के रमजान के दिनों में तो इसकी बहुत जरूरत रही होगी और ये प्रोग्राम मुझे लगता है कि काफी ज्यादा कामयाब भी रहा होगा और इंशाल्लाह मैं उम्मीद करता हूं कि ये पूरे कनाडा भर में भी फैल जाए। तो ये रमजान में फीड ओटवा जैसा जो आपका एक्सपेरिमेंट है वो कैसा रहा और ईद कैसे मनाई जा रही है दुनिया भर में और कनाडा में, कुछ उसके बारे में हमारे साथ कुछ जानकारी साझी कीजिए।
जी जी, अगेन पहले सबसे पहले दोबारा से सबको ईद मुबारक। और रमजान में जैसे आपको पता है कि काफी ज्यादा जो है वो फूड इनसिक्योरिटी के जो है इश्यूज है पूरे दुनिया में ही, तो रमजान में हमारी जो है चार लोकेशन है और हमारी यही कोशिश रही कि जिसको भी जरूरत हो स्पेशली रमजान में मतलब कि आसानी से उनको जो है फूड मिले। सो हमने जो है अपनी पेंट्रीज जो है वो खासतौर पर स्पेशली जो है बहुत ख्याल रखा उसका, फुल रही पेंट्रीज हमारी जो बेसिक चीजें होती हैं स्पेशली जिसमें आपको पता है डेट्स वगैरह होती हैं, जिसमें रमजान में ये होता है कि हम जब रोजा ब्रेक फास्ट ब्रेक करते हैं तो डेट्स से करते हैं खजूरें जो होती हैं, राइट। तो वो हमने जो है वो काफी खास ख्याल रखा। और इसके अलावा जो चीजें होती हैं जैसे शरबत वगैरह होता है, जैसे जूसेस वगैरह होता है, इस तरह की चीजें होती हैं, वो सब हमने जो उसका ख्याल रखा था। और ईद जो है वो बिल्कुल आज ईद का दिन है और आज हर जगह ही ज्यादातर जो है कंट्रीज में मुसलमान जो है मुस्लिम पीपल जो है वो सेलिब्रेट कर रहे हैं ईद। ओटवा में ये है कि अभी तो हमारी सुबह हुई है और अभी नमाज के लिए जो है वो तैयार हो रहे हैं जाने के लिए, तो काफी यहाँ पे भी पॉपुलेशन है मुस्लिम्स की। और तो ये है कि जैसे मॉस्क में ये है कि थ्री टाइम्स जो है तीन नमाजें हो रही हैं, चार नमाजें हो रही हैं क्योंकि पॉपुलेशन इतनी ज्यादा है। तो बस उसके बाद ये कि बस नमाज की तैयारी हो रही है, जब नमाज पढ़ के आएंगे तो फिर यही है कि फिर आप कोई डिजर्ट वगैरह जो मीठा कुछ है ना वो आप खाते हैं। और बस फिर ये कि फैमिली के साथ गेट टूगेदर और डिनर्स वगैरह हैं आज दोपहर में, लंच वगैरह है, आप जा रहे हैं मिल रहे हैं बच्चों के लिए। कुछ जगहों पे जो है ओटवा में जो मुस्लिम एसोसिएशन है उन्होंने इंतजाम किया है बच्चों के लिए, जैसे होते हैं झूले वगैरह लगे होते हैं, इस तरह की चीजें जो है हो रही हैं। तो अभी तो ईद हमारी ओटवा में अभी तो शुरू हुई है, ओटवा में मैं कहूंगी क्या कैनेडा में बेसिकली ना।
अच्छा सर, ये मीठी ईद होती है इस बार, मीठा खाने को मिलता ज्यादा। और जैसे कि हम बड़ी मल्टीकल्चरल सोसाइटी में रहते हैं तो बाकी लोगों को भी शामिल करना एक तरह से चैलेंज भी होता है और खुशी की बात भी होती है कि अगर खुले में प्रोग्राम किया जाए और लोग बाकी कम्युनिटीज के शामिल हों। अभी तक आपका कैसा तजुर्बा रहा कि लोग जुड़ते हैं आपस में, क्योंकि कई बार माहौल कुछ ऐसे गंदगी वाली चीजें होती हैं हमारे माशरे में, हम देखते हैं कि बड़ी नफरत फैलाई जाती है, लोगों को एक दूसरे से दूर किया जाता है, तो ईद का एक ऐसा मौका बन जाता है कि जब हम सब गले मिलते हैं। तो उसी लिहाज से अगर हम पब्लिक के प्लेटफॉर्म पे जब भी प्रोग्राम करते हैं तो लोगों का, दूसरी कम्युनिटी के लोगों का कैसा रिस्पांस रहता है, आपस में जुड़ने का ये बहुत बढ़िया मौका है, तो कैसे रिजल्ट्स होते हैं इसके?
जी देखिए, मुझे तो काफी टाइम हो गया यहाँ पे और ऐसा कोई अभी तक मैंने तो नहीं देखा एक्सीडेंट हुआ हो कि, डेफिनेटली आपने बिल्कुल ठीक कहा कि नफरत फैलाई जाती है, चीजें होती हैं, लेकिन ईद के मौके पे या आई एम श्योर के तो दूसरे त्यौहार होते हैं दूसरे मजहब वगैरह के, तो उसमें भी लोग जो है वो सेलिब्रेट करते हैं साथ में। तो ईद पे ये होता है कि एक तो ये है कि ओपनली जब जैसे चीजें हो रही होती हैं तो डेफिनेटली जो दूसरा कल्चर या जो रिलीजन वगैरह है, मुझे लगता है कि बहुत अच्छा मौका होता है कि हम लर्न करें एक दूसरे के बारे में, राइट, कि किस तरह सेलिब्रेशन होती है, क्या दूसरा का। कनाडा वैसे भी आपको पता है कि मल्टीकल्चरल कंट्री है, राइट, इतने आपको नेशनलिटी इतनी जबानें आपको यहाँ पर मिलती हैं। तो अभी तक ऐसा कोई इंसिडेंट नहीं हुआ मुझे, लेकिन लोग ये है कि डेफिनेटली इसको एंजॉय करते हैं एंड जो दूसरी जो है जबान या दूसरे जो लोग हैं, अभी मुस्लिम्स में भी आप देख लें तो सो मेनी कल्चर, राइट, सो मेनी डिफरेंसेस, इतनी डाइवर्सिटी है, राइट। तो लेकिन ये है कि जो बेसिक वो है वो तो यही है ना कि जो मुझे लगता है हर मजहब ही यही कहता है कि आप आपस में मिलके रहें और प्यार मोहब्बत से, ये वो सारी चीजें होती हैं। تو لیکن یہ ہے کہ فوڈ کے حوالے سے میں یہ کہوں گی جتنی سیلیبریشن ہے آج آپ 30 ڈیز روزے کے بعد آج آپ سیلیبریٹ کرنے جا رہے ہو تو یہ ہے کہ ہر کلچر کا تھوڑا اپنا الگ الگ حساب کتاب ہے نئی ڈشز وغیرہ کے حوالے سے لیکن یہ ڈیزرٹ میٹھا زیادہ تر اس میں آپ کو ہر کمیونٹی میں آپ کو ملے گا رائٹ کہیں پہ آپ کو کھیر ملے گی تو کہیں آپ کو سوئیاں ملیں گی کہیں آپ کو بکلاوا ملے گا لیکن میٹھی چیز ہو کھائی جائے گی سو ایسا مجھے ابھی تک میں نے تو کوئی نہیں دیکھا کہ کوئی انسیڈنٹ ہوا ہو اور کوئی بدمزگی ہوئی ہو رائٹ سو بچے کافی رابطے ہوتے ہیں تو اوپنلی جب ماسک میں جب آپ پرے کرنے جا رہے ہیں رائٹ تو 1000 اینڈ 1000 کے حساب سے لوگ ہوتے ہیں ڈیفینیٹلی سیکورٹیز ہوتی ہے پولیس وغیرہ جو ہوتا ہے کہ کوئی ایسا کچھ نہ ہو لیکن ابھی تک ایسا کچھ دیکھنے میں تو نہیں آیا اسپیشلی آٹوا میں میں کہوں گی کہ کچھ ہوتا ہے نا کہ آئی وڈ سے کہ لائک ریسزم والی کوئی بات ہو ایسی ہو اسپیشلی عید کی میں بات کروں ویسے تو ریسزم ہر جگہ ایگزسٹ کرتا ہے لیکن میں عید کے موقع پہ بات کر رہی ہوں کہ آئی ہوپ کہ آج کا دن بھی اسی طرح ہو اور کوئی ایسی بات نہ ہو اور سب اس کو سیلیبریٹ کریں مل کے بیٹھے فیملیز میں اور فرینڈس میں
جیسے تقریباً میرا اندازہ ہے کہ سال بھر سے زیادہ ہو گیا آپ کو فیڈ آٹوا میں تو اب تو آپ پھیل جاؤ اور زیادہ پھیل جاؤ آپ کو کہیں اور جانا چاہیے اب
جی بالکل جانا چاہیے ڈیفینیٹلی کیونکہ آپ کو پتا ہے کہ سال سے بالکل یہ دوسرا سال ہمارا چل رہا ہے اور اب فیڈ آٹوا سے فیڈ کینیڈا ہو چکا ہے بیسیکلی اور یہ ہے کہ ٹورنٹو بھی ہم جلدی جا رہے ہیں وہاں پہ بھی ہماری آؤٹ ڈور جو ہے وہ فوڈ پینٹری لگیں گی تو یہی ہے کہ اور جو سننے والے آپ کے جہاں جہاں سن رہے ہیں اگر کسی کو بھی کوئی انٹرسٹڈ ہو کچھ بھی ہو اس طرح کہ ان کے اپنے گھر کے باہر اوپن 24/7 جو ہے وہ فوڈ پینٹری لگانا چاہے تو کانٹیکٹ کر سکتے ہیں وہ میرے سے اینڈ ہمارا فیس بک پیج ہے فیڈ آٹوا کے نام سے اس میں میسج کر سکتے ہیں وہ اور ویب سائٹ وغیرہ جو ہے وی آر ورکنگ آن اٹ تو وہ جلدی میں شیئر کروں گی اگر آپ نیکسٹ پروگرام کوئی کرتے ہیں اور مجھے بلاتے ہیں تو پھر وہ فیڈ کینیڈا کے بارے میں اور ڈیٹیل سے جو ہے وہ شیئر کریں گے آپ کے ساتھ
بالکل
کس طرح والنٹیئر کر سکتے ہیں کس طرح جڑ سکتے ہیں ہمارے ساتھ رائٹ
ہمارے ریڈیو کو تو ہمارے ریڈیو کو آپ جانتے ہو کہ 770 AM یہ مسی ساگا سے چلتا ہے تو کبھی آپ کو موقع لگے تو ضرور اگر آپ ٹورانٹو ایریا میں آؤ تو ہمارا ریڈیو اسٹیشن دیکھ کر جاؤ اپنے پروگرام کے بارے میں بتاؤ عارفہ مظفر جی ہمارے اونر بھی ہیں اور وہ اس کو چلاتے ہیں اس ریڈیو کو اگر آپ ان سے ملاقات کریں گے تعارف ہوگا تو مجھے لگتا ہے کہ ایسے اچھے کاموں میں انہوں نے کافی فنڈ ریزنگ بھی کی ہے تو مل جل کر کچھ اچھا اور زیادہ اچھا کیا جا سکتا ہے
جی بالکل عارفہ جی سے میں پرسنلی نہیں ملی لیکن میں ڈیفینیٹلی ان کو جانتی ہوں کیونکہ کافی ٹائم سے وہ جو ہے کر رہی ہیں اور ڈفرینٹ اور بھی ان کے جو بزنس وغیرہ ہیں لیکن کبھی ان سے ملاقات نہیں ملی ٹورنٹو میں کبھی بھی گئی تو ڈیفینیٹلی آئی وڈ لو ٹو میٹ ہر اور پروگرام بھی اسٹوڈیو میں جا کے کرنا چاہوں گی اور زیادہ جو ہے ہم کیا کر رہے ہیں اس کے علاوہ اور ہماری کیا کیا چیزیں پروجیکٹ آگے آ رہے ہیں ڈیفینیٹلی میں بالکل ڈیفینیٹلی جا کے ان سے جو ہے ان کے ساتھ ملنا چاہوں گی اور بس یہی ہے کہ ابھی ہم ٹورنٹو جلدی ہی جا رہے ہیں ابھی عید رمضان تھے تو یہ تھا کہ عید کے بعد جو ہے ہماری دو لوکیشن پہ فی الحال وہاں پہ ابھی لگنے جا رہی ہے آؤٹ ڈور فوڈ پینٹری مجھے جو لگتا ہے اونٹیریو میں فرسٹ ٹائم ایسا ہوا ہے اور ہونے جا رہا ہے تو بس یہی ہے کہ جتنا ہم کر سکتے ہیں رائٹ آپ ہیلپ کر سکتے ہیں ایک دوسرے کی جو بھی آپ انوالو ہونا چاہیے سب کو اس میں اور والنٹیئر کرے نہیں ہے تو کوئی ڈونیٹ کرنا چاہتا ہے رائٹ دے کین ڈونیٹ آلسو سو یا سو
اچھا سروت اپنا صدف جی سروت جی ہمارے وہاں پروگرام کرتے ہیں آپ دونوں کا نام آپس میں بڑا ملتا ہے کئی بار میں ٹپلا کھا جاتا ہوں سروت اور صدف دونوں ایک جیسے ہی ہیں میرے لیے اچھا ایک چیز بتائیے کہ زندگی میں نا ہم پیمانہ رکھ لیتے ہیں سکسیس کا ایک کہ کتنی ریکوگنائزیشن ملی کتنے اوارڈز ملے کتنے امیگرینٹ اوارڈ ملے تو آپ لگاتار کام کر رہی ہو اور جب کبھی بھی آپ کی پوسٹ دیکھتا ہوں یا تو آپ کبھی فوڈ بینک کی پوسٹ ڈالتے ہو تو یا پھر آپ کو کہیں نہ کہیں ریکوگنائزیشن کہیں نہ کہیں سے ملتی رہتی ہے تو مجھے لگتا ہے کہ اگر آٹوا کے حساب سے دیکھا جائے جتنے آپ کام کرتے ہو کام کرنے کی بھی خوشی ہے اور لوگ آپ کے کام کو نوازتے بھی ہیں تو اس کا بھی کہیں نہ کہیں تو آپ کو एहसास अच्छा होता होगा, कुछ ना कुछ आपको एनकरेजमेंट मिलती होगी, सोसाइटी में पहचान भी तो मिलती है ना।
देखिए मुझे लगता है कि सबको ही अच्छा लगता है जब आप कुछ काम कर रहे हो और रिकग्नाइज किया जाए, तो कौन है जिसको नहीं अच्छा लगता है, राइट। ज्यादा आपको और वो होता है कि जी अब आप उससे ज्यादा करें। डेफिनेटली कुछ थोड़ी बहुत जो है वो हमें भी मिले हैं कुछ अवार्ड, तो ये है कि लेकिन यही है कि मेन चीज जो है मुझे अवार्ड से ज्यादा मुझे लगता है कि आपकी खुद की सेटिस्फेक्शन, राइट, कि आप कितने मुतमईन हो। और सम टाइम आपको अवार्ड वगैरह भी मिल रहे होते हैं लेकिन एक आपका जो पीस होता है जैसे वो आप नहीं वो आपको आ रहा होता है। तो मेरा तो यही है कि आपको पता है ज्यादातर सारा ये वॉलंटियर काम है, इसमें ये नहीं कोई हमारा बिजनेस है या ऐसे कोई पैसे बना रहे, तो आई वुड से कि 99% वॉलंटियर वर्क है। तो अवार्ड जब मिलते हैं रिकग्नाइज होते हैं तो अच्छा लगता है, डेफिनेटली अच्छा लगता है, लेकिन ये है कि सम टाइम आपको ये होता है कि आपको ये मिलना चाहिए, आप डिजर्व करते हैं, नई चीजें होती हैं, लेकिन बस यही है कि आप अपना, मैं यही कहूंगी जो भी लोग वॉलंटियर काम करते हैं अपना टाइम निकाल के अपनी फैमिली के सबके साथ, तो वो बहुत अप्रिशिएट करती हूँ मैं ऐसे लोगों को। और क्या कहते हैं, लेकिन ये है कि रिकग्नाइज जब आपको कम्युनिटी करती है किसी भी लेवल पे तो डेफिनेटली वो अच्छा लगता है, वाई नॉट, क्यों नहीं। और ये कि आपको प्रिय होता है कि आप और जो भी ज्यादा कर सकते हो, राइट, कम्युनिटी के लिए
परफेक्ट
आप वो करें।
थैंक यू सदफ, थैंक यू फॉर योर टाइम, हैव अ वेरी ग्रेट डे एंड हैप्पी ईद। थैंक यू जी,
जी वंस अगेन सब लोगों को ईद मुबारक। थैंक यू,
शुक्रिया जी।
मकान ते घर विच सुकून दा अंतर हुंदा है, ते असी घर एहो जिहा लभदे आ जिथे जाके सुकून मिले। कि तुसी भी अपने लिए सुकून लभ रहे हो, ते इको ना याद रखो, आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल्स रिप्रेजेंटेटिव ने। हुने कॉल करो आरिफा मुजफ्फर जी नूं 647-898-6245 647-898-6245।
This is Radio 770 AM, the voice of community. News, current affairs, information, music and chit chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
You're listening to The Current Affairs with Ramanjit Sidhu.
ਤੇ ਕਰੰਟ ਅਫੇਅਰਸ ਦੇ ਵਿਚ ਅੱਜ ਬਹੁਤੀਆਂ ਖ਼ਬਰਾਂ ਦੇ ਬਜਾਏ ਇਕ ਵੱਡੀ ਖ਼ਬਰ ਹੈ ਔਰ ਜਿਹਦੇ ਉਤੇ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ। ਅਸੀਂ ਜਾਣਦੇ ਹਾਂ ਕਿ 2-3 ਸਾਲ ਪਹਿਲਾਂ ਇਕ ਪਰਿਵਾਰ ਕੈਨੇਡਾ ਦੇ ਘੁੰਮਣ ਆਇਆ ਸੀ। 31 ਸਾਲ ਦੀ ਉਮਰ ਦਾ ਅਕਾਊਂਟੈਂਟ, 8 ਮਹੀਨਿਆਂ ਦੀ ਉਹਦੀ ਪ੍ਰੈਗਨੈਂਟ ਮੁਸਲਿਮ ਜੋੜਾ ਸੀ ਇਹ, ਉਹਦੀ ਵਾਈਫ ਤੇ 2.5 ਮਹੀਨਿਆਂ ਦਾ ਬੱਚਾ, ਇਹ ਕਾਰ ਚ ਬੈਠੇ ਸੀ ਡਾਊਨਟਾਊਨ ਰਾਤ ਘੁੰਮਦਿਆਂ ਹੋਇਆਂ। 1 ਜੁਲਾਈ ਦੀ ਰਾਤ ਸੀ ਉਹ 2021 ਦੀ, ਘੁੰਮਦਿਆਂ ਹੋਇਆ ਉਹ ਸੜਕ ਤੋਂ ਇਕ ਪਾਰ ਨਿਕਲੇ ਕਿਉਂਕਿ ਉਹ ਆਪਣੀ ਗੱਡੀ ਕਿਤੇ ਅੰਡਰਗਰਾਊਂਡ ਪਾਰਕਿੰਗ ਚ ਲਾ ਕੇ ਸ਼ਹਿਰ ਦਾ ਮੇਲਾ ਗੇਲਾ ਵੇਖਦੇ ਰਹੇ। ਜਦੋਂ ਰਾਤ ਹੋ ਗਈ ਕਿ ਮੇਲਾ ਖਤਮ ਹੋਇਆ ਤੇ ਵਾਪਸ ਜਾਂਦੇ ਆ, ਜਦੋਂ ਸੜਕ ਪਾਰ ਕਰ ਰਹੇ ਸੀ ਤੇ ਸੜਕ ਦੇ ਕਿਨਾਰੇ ਕੋਈ ਵਿਅਕਤੀ ਚਾਕੂ ਨਾਲ ਜ਼ਖਮੀ ਹਾਲਤ ਚ ਮਿਲਿਆ। ਪਰ ਪਰਿਵਾਰ ਕਿਉਂਕਿ ਆਪਣੇ ਆਪ ਦੇ ਵਿਚ ਬੜਾ ਬੇਸਹਾਰਾ ਇਕ ਕਿਸਮ ਦਾ ਸੀ ਕਿ ਵਾਈਫ ਪ੍ਰੈਗਨੈਂਟ ਹੈ, ਛੋਟਾ ਬੱਚਾ ਗੋਦੀ ਚੱਕਿਆ, ਅੱਧੀ ਰਾਤ ਦਾ ਟਾਈਮ ਆ, ਬੱਚਾ ਵੀ ਪਰੇਸ਼ਾਨ ਹੋਣਾ, ਤੇ ਉਨ੍ਹਾਂ ਦੀ ਕਾਹਲ ਸੀ ਕਿ ਉਹ ਆਪਣੇ ਕਾਰ ਚ ਪਹੁੰਚਣ ਤੇ ਆਪਣੇ ਘਰੇ ਚਲੇ ਜਾਣ। ਉਸ ਜ਼ਖਮੀ ਵਿਅਕਤੀ ਵੱਲ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ ਤੇ ਉਹ ਆਪਣੀ ਕਾਰ ਵੱਲ ਚਲੇ ਗਏ। ਉਸੇ ਵੇਲੇ ਕਿਤੇ ਪੁਲਿਸ ਕੋਲ ਕਾਲ ਗਈ ਕਿ ਇਸ ਤਰ੍ਹਾਂ ਕਿ ਪੁਲਿਸ ਵੀ ਮੌਕੇ ਦੀ ਤਹਿਕੀਕਾਤ ਕਰਦਿਆਂ ਹੋਇਆ ਉਥੇ ਪਹੁੰਚਦੀ ਹੈ ਤੇ ਕਰਦੇ ਕਰਦੇ ਹੀ ਇਹ ਉਥੋਂ ਤੁਰ ਕੇ ਨਿਕਲੇ ਤੇ ਪੁਲਿਸ ਮੌਕੇ ਤੇ ਗਰਾਜ ਚ ਪਹੁੰਚੀ ਤੇ ਉਥੇ ਇਕੋ ਇਕ ਕਾਰ ਖੜੀ, ਸਿਵਲ ਕੱਪੜੇ ਪਾਏ ਹੋਏ ਸੀ ਮੁਫਤੀ ਦੇ ਵਿਚ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਪੁਲਿਸ ਵਾਲੇ ਯੂਨੀਫਾਰਮ ਚ ਨਹੀਂ ਸੀ, ਉਨ੍ਹਾਂ ਨੇ ਜਾ ਕੇ ਉਹ ਕਾਰ ਘੇਰਨ ਦੀ ਕੋਸ਼ਿਸ਼ ਕੀਤੀ। ਤੇ ਇੰਨੀ ਦੇਰ ਤੋਂ ਪਹਿਲਾਂ, ਕਿਉਂਕਿ ਇਹ 2021 ਦਾ ਮਾਮਲਾ ਜੁਲਾਈ ਦਾ ਤੇ ਜੂਨ ਦੇ ਵਿਚ ਲੰਡਨ ਦੇ ਵਿਚ ਇੱਕ ਮੁਸਲਮਾਨ ਪਰਿਵਾਰ ਦੇ ਉੱਪਰ ਕਿਸੇ ਨੇ ਟਰੱਕ ਚੜਾ ਕੇ ਪਿਕਅਪ ਚਾਰ ਵਿਅਕਤੀਆਂ ਨੂੰ ਮਾਰਤਾ ਸੀ। ਸੋ ਅਜਿਹੇ ਮਾਹੌਲ ਦੇ ਵਿੱਚ ਮਨ ਦੇ ਵਿੱਚ ਡਰ ਆ ਜਾਣਾ ਇੱਕ ਤਰ੍ਹਾਂ ਨਾਲ ਸੁਭਾਵਿਕ ਹੈ। ਤੇ ਇਹ ਪਰਿਵਾਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਪੁਲਿਸ ਵਾਲਿਆਂ ਨੇ ਗੱਡੀ ਤੇ ਮੁੱਕੇ ਮਾਰੇ ਰੋਕਿਆ, ਪਰ ਉਹਨਾਂ ਨੇ ਬੈਜ ਵੀ ਦਿਖਾਏ, ਸ਼ਾਇਦ ਹਫੜਾ ਦਫੜੀ ਚ ਨਹੀਂ ਦਿਖੇ। ਬੱਚਾ ਚੀਕਾਂ ਮਾਰਨ ਲੱਗ ਗਿਆ, ਘਰ ਵਾਲੀ ਘਬਰਾ ਗਈ ਤੇ ਬੰਦੇ ਨੇ ਕਾਰ ਅੱਗੇ ਪਿੱਛੇ ਕਰਕੇ ਉਹਨਾਂ ਤੋਂ ਛੁਡਾਉਣ ਲਈ ਜਦੋਂ ਤਿੰਨ ਚਾਰ ਵਾਰ ਕਾਰ ਅੱਗੇ ਕੀਤੀ ਪਿੱਛੇ ਕੀਤੀ ਤੇ ਇੱਕ ਪੁਲਿਸ ਮੁਲਾਜ਼ਮ ਗੱਡੀ ਨਾਲ ਟਕਰਾ ਗਿਆ ਤੇ ਗੱਡੀ ਉਹਦੇ ਉੱਤੇ ਇੱਕ ਦੋ ਵਾਰ ਅੱਗੇ ਪਿੱਛੇ ਕਰਨ ਦੇ ਬਾਅਦ ਚੜ ਗਈ। ਜਦੋਂ ਗੱਡੀ ਉੱਪਰ ਚੜੀ ਤਾਂ ਉਸ ਪੁਲਿਸ ਮੁਲਾਜ਼ਮ ਦੀ ਇਸ ਘਟਨਾਕ੍ਰਮ ਦੇ ਦੌਰਾਨ ਗੰਭੀਰ ਜ਼ਖਮੀ ਸੱਟਾਂ ਲੱਗਣ ਕਰਕੇ ਡਿਟੈਕਟਿਵ ਕਾਂਸਟੇਬਲ ਜੈਫਰੀ ਨਾਰਥਪ ਉਹਨਾਂ ਦੀ ਮੌਤ ਹੋ ਗਈ। ਹੁਣ ਜਿੱਦਾਂ ਦਾ ਘਟਨਾਕ੍ਰਮ ਜਿੰਨਾ ਕੁ ਵੀਡੀਓ ਚ ਆਇਆ ਉਹ ਚ ਕੁਝ ਸੀਨ ਡਰਾਈਵਰ ਦੇ ਖਿਲਾਫ ਜਾ ਰਹੇ ਨੇ, ਕੁਝ ਵਿਚ ਕੁਝ ਪਤਾ ਨਹੀਂ ਲੱਗ ਰਿਹਾ ਤੇ ਕਹਾਣੀ ਦੇ ਵਿਚ ਆਪਸ ਚ ਮੇਲ ਨਹੀਂ। ਇੱਕ ਗੱਲ ਦਾ ਮੇਲ ਤਾਂ ਹੈ ਕਿ ਚਾਕੂ ਮਾਰਨ ਵਾਲੀ ਘਟਨਾ ਨਾਲ ਇਸ ਵਿਅਕਤੀ ਦਾ ਕੋਈ ਸਬੰਧ ਨਹੀਂ, ਇਹਦੀ ਕੋਈ ਹਿਸਟਰੀ ਨਹੀਂ। ਪਰ ਜਿੱਦਾਂ ਇਹਨੇ ਗੱਡੀ ਅੱਗੇ ਪਿੱਛੇ ਕੀਤੀ ਹੈ, ਜਿੱਦਾਂ ਉਹ ਗੱਡੀ ਪੁਲਿਸ ਮੁਲਾਜ਼ਮ ਦੇ ਉੱਤੋਂ ਦੀ ਉਹਨੂੰ ਲਤੜ ਕੇ ਨਿਕਲੀ ਹੈ, ਉਹਨੂੰ ਵੇਖ ਕੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਾਣ ਬੁੱਝ ਕੇ ਇੱਕ ਪੁਲਿਸ ਮੁਲਾਜ਼ਮ ਨੂੰ ਗੱਡੀ ਥੱਲੇ ਦਰੜ ਕੇ ਮਾਰਿਆ ਗਿਆ। ਹੁਣ ਇਹੀ ਕੇਸ ਚੱਲ ਰਿਹਾ ਕਿ ਆਖਰ ਹੋਇਆ ਕੀ ਹੈ। ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਜ਼ਰਾ ਹੋ ਰਹੀ ਹੈ ਤੇ ਐਕਿਊਜ਼ਡ ਹੈ ਜੋ ਉਮਰ ਜ਼ਮੀਰ, ਉਦੋਂ ਦੀ ਉਮਰ 31 ਸਾਲ ਦੀ ਸੀ, ਹੁਣ 35ਵੇਂ ਸਾਲ ਚ ਹੋਣਾ ਹੈ। ਇਹਨੇ ਫਿਰ ਅੱਜ ਆਪਣਾ ਪੱਖ ਅਦਾਲਤ ਮੂਹਰੇ ਰੱਖਿਆ ਕਿ 8 ਮਹੀਨਿਆਂ ਦੀ ਪ੍ਰੈਗਨੈਂਟ ਵਾਈਫ ਤੇ 2 ਮਹੀਨਿਆਂ ਦਾ ਬੱਚਾ ਨਾ ਮੈਂ ਪੁਲਿਸ ਵਾਲਿਆਂ ਨੂੰ ਜਾਣਦਾ, ਨਾ ਮੇਰੀ ਕੋਈ ਕ੍ਰਾਈਮ ਦੀ ਹਿਸਟਰੀ ਹੈ, ਨਾ ਮੇਰੀ ਛੁਰੇਬਾਜ਼ੀ ਦੀ ਘਟਨਾ ਨਾਲ ਕੋਈ ਲੈਣ ਦੇਣ ਹੈ, ਮੈਂ ਪੁਲਿਸ ਵਾਲੇ ਨੂੰ ਕਿਉਂ ਮਾਰਾਂਗਾ। ਉਹਦੇ ਉੱਤੇ ਫਸਟ ਡਿਗਰੀ ਕਤਲ ਦਾ ਇਲਜ਼ਾਮ ਲਗਾਤਾ, ਉਹ ਕਤਲ ਦਾ ਇਲਜ਼ਾਮ ਲੱਗਦਾ ਫਸਟ ਡਿਗਰੀ ਦਾ ਜਦੋਂ ਬਿਲਕੁਲ ਸੋਚ ਸਮਝ ਕੇ ਮਿੱਥ ਕੇ ਤੁਸੀਂ ਕਤਲ ਕਰਨ ਆਏ ਹੋਵੋ। ਪਹਿਲੀ ਗੱਲ ਤਾਂ ਆਪਸ ਚ ਜਾਣਦੇ ਨੀ, ਮਿੱਥ ਕੇ ਵਾਲੀ ਗੱਲ ਲੱਗਦੀ ਨੀ, ਤੇ ਐਂਡ ਹੀ ਪਲੈਡ ਨੋਟ ਗਿਲਟੀ। ਉਹ ਕਹਿੰਦਾ ਵੀ ਮੈਂ ਇਹ ਪਹਿਲੇ ਦਰਜੇ ਦਾ ਕਤਲ ਕਰਨ ਨਹੀਂ ਸੀ ਆਇਆ, ਮੇਰੀ ਕੋਈ ਮਨਸ਼ਾ ਨਹੀਂ ਸੀ, ਮੇਰਾ ਕੋਈ ਘਟਨਾਕ੍ਰਮ ਉਹਦੇ ਨਾਲ ਮੇਲ ਨਹੀਂ ਖਾ ਰਿਹਾ। ਹੁਣ ਦੋਨੇ ਪੱਖ ਆਪੋ ਆਪਣੇ ਢੰਗ ਨਾਲ ਇਸ ਕਹਾਣੀ ਨੂੰ ਪੇਸ਼ ਕਰ ਰਹੇ ਨੇ। ਮੈਂ ਵੀ ਤੁਹਾਨੂੰ ਦੱਸਤਾ ਕਿ ਕਿਵੇਂ ਗਰਾਜ ਤੱਕ ਇਹ ਪਹੁੰਚੇ ਆ, ਕਿਵੇਂ ਚਾਕੂ ਲੱਗਿਆ ਬੰਦਾ ਸੀ, ਕਿਵੇਂ ਪੈਰਾਮੈਡਿਕਸ ਉਹਨੂੰ ਸਟ੍ਰੈਚਰ ਤੇ ਪਾ ਕੇ ਲੈ ਕੇ ਗਏ। ਇਹ ਆਪਣੇ ਰਾਹ ਪੈ ਗਏ ਵੀ ਹੋਈ ਹੋਣੀ ਆ ਕੋਈ ਘਟਨਾ। ਈਵਨ ਮੇਰੇ ਵਰਗਾ ਬੰਦਾ ਵੀ ਕੋਈ ਜ਼ਖਮੀ ਬੰਦੇ ਨੂੰ ਪੁਲਿਸ ਵਾਲੇ ਸਟ੍ਰੈਚਰ ਤੇ ਪਾ ਕੇ ਲੈ ਕੇ ਜਾਂਦੇ ਹੋਣ ਪੈਰਾਮੈਡਿਕਸ, ਆਪਣੇ ਚੋਂ ਕਿੰਨੇ ਕੁ ਜਾਣੇ ਜਾ ਕੇ ਪੁੱਛਣਗੇ ਜੀ ਦੱਸੋ ਕੀ ਗੱਲ ਹੋਈ, ਤੇ ਨਾ ਹੀ ਕੋਈ ਜਵਾਬ ਦਿੰਦਾ। ਡਿੱਗੇ ਪਏ ਬੰਦੇ ਨੂੰ ਤੁਸੀਂ ਜਾ ਕੇ ਉਹਦੀ ਸਹਾਇਤਾ ਕਰ ਸਕਦੇ ਹੋ ਵੀ ਤੈਨੂੰ ਕੀ ਹੋਇਆ, ਤੈਨੂੰ ਕਿਹਨੇ ਮਾਰਿਆ, ਪਰ ਜਦੋਂ ਪੈਰਾਮੈਡਿਕ ਆ ਗਏ ਉਹ ਤੋਂ ਬਾਅਦ ਕੀ ਕੀਤਾ ਜਾ ਸਕਦਾ। ਹੁਣ ਜ਼ਮੀਰ ਨੇ ਵੀ ਇਹੀ ਕੁਛ ਕੀਤਾ ਜੋ ਕੁਝ ਉਹਦੀ ਮੌਕੇ ਦੀ ਸਮਝ ਚ ਆਇਆ। ਔਰ ਇਹ ਵੀ ਆਖਿਆ ਜਾ ਰਿਹਾ ਵੀ ਇੰਨੇ 13-14-15 ਸੈਕਿੰਡਸ ਦੇ ਵਿਚ ਇਹ ਵਾਕਿਆ ਹੋਇਆ, ਉਨੇ ਵਿਚ ਕੋਈ ਸੋਚ ਸਮਝ ਕੇ ਕੀਤੀ ਗਈ ਸਾਜਿਸ਼ ਸਮਝ ਨਹੀਂ ਆਉਂਦੀ। ਹੁਣ ਜਿਹੜਾ ਬਚਾਅ ਪੱਖ ਦਾ ਵਕੀਲ ਹੈ ਉਹ ਇਹ ਕਹਿ ਰਿਹਾ ਕਿ ਆਫੀਸਰਸ ਜਿਹੜੀ ਡੈਥ ਹੋਈ ਹੈ ਉਹ ਇੱਕ ਦੁਖਦਾਇਕ, ਟ੍ਰੈਜਿਕ, ਦੁਖਾਂਤਕ ਘਟਨਾ ਆ, ਹਾਦਸਾ ਆ, ਪਰ ਉਹ ਕ੍ਰਾਈਮ ਨਹੀਂ ਹੈ, ਉਹ ਅਪਰਾਧਕ ਗਤੀਵਿਧੀ ਨਹੀਂ ਹੈ, ਉਹ ਕਤਲ ਦੀ ਸਾਜਿਸ਼ ਨਹੀਂ ਹੈ, ਤੇ ਉਹ ਕਿਸੇ ਨੂੰ ਜਾਣਦੇ ਵੀ ਨਹੀਂ ਸੀ। ਕੋਰਟ ਨੂੰ ਸਾਰਾ ਕੁਝ ਦੱਸ ਦਿੱਤਾ ਗਿਆ ਕਿ ਕਿਵੇਂ ਕਿਵੇਂ ਇਹ ਗੱਲਾਂ ਬਾਤਾਂ ਦੇ ਵਿਚ ਸ਼ਾਮਲ ਹੁੰਦੇ ਰਹੇ। ਹੁਣ ਮੰਗਲਵਾਰ ਨੂੰ ਜਿਹੜੀ ਜਿਊਰੀ ਹੈ ਉਨ੍ਹਾਂ ਨੂੰ ਕ੍ਰੈਸ਼ ਰੀਕਨਸਟਰਕਸ਼ਨ ਦੇ ਇਕ ਐਕਸਪਰਟ ਨੂੰ ਉਥੇ ਬੁਲਾਇਆ ਗਿਆ ਜਿਹਨੇ ਸਾਰੇ ਘਟਨਾਕ੍ਰਮ ਨੂੰ ਦੇਖਿਆ, ਟਾਇਰਾਂ ਦੇ ਨਿਸ਼ਾਨ ਦੇਖੇ, ਸਕਰੀਚਿੰਗ, ਗੱਡੀ ਦੇਖੀ ਉਥੋਂ ਗੱਡੀ ਕਿੰਨੀ ਤੇਜ਼ ਭੱਜ ਸਕਦੀ ਹੈ, ਕੁਝ ਕੈਮਰਿਆਂ ਦੀ ਫੁਟੇਜ ਦਾ ਹਵਾਲਾ ਲਿਆ, ਕਾਰ ਦਾ ਮੋਮੈਂਟਮ ਚੈੱਕ ਕੀਤਾ, ਡਾਇਰੈਕਸ਼ਨ ਚੈੱਕ ਕੀਤੀ, ਉਸ ਕਾਰ ਦੀ ਮੈਨਿਊਵਰਿੰਗ ਤੋਂ ਉਸ ਡਰਾਈਵਰ ਵੱਲੋਂ ਕੀਤੇ ਜਾਣ ਵਾਲੇ ਜਾਣ ਬੁੱਝ ਕੇ ਕੀਤੇ ਜਾਣ ਵਾਲੀਆਂ ਹਰਕਤਾਂ ਦਾ ਅੰਦਾਜ਼ਾ ਵੀ ਲਾਇਆ। ਸੋ ਬੈਰੀ ਰੈਫਟਰੀ ਦਾ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ, ਸਰਕਾਰੀ ਵਕੀਲਾਂ ਦੇ ਵੱਲੋਂ ਕਿ ਤੂੰ ਆਪਣੇ ਕੰਕਲੂਜਨ ਦੱਸ ਕਿ ਜ਼ਮੀਰ ਦੀ ਕਾਰ ਦੇ ਹੇਠ ਜਦੋਂ ਨੌਰਥਪ ਦੀ ਮੌਤ ਹੋਈ ਤੇ ਉਹ ਲੋਕੇਸ਼ਨ ਦੇ ਵਿਚ ਇੰਪੈਕਟ ਕੀ ਸੀ। ਜਿਹੜੇ ਸਿਕਿਉਰਿਟੀ ਕੈਮਰਾਜ਼ ਨੇ ਉਨ੍ਹਾਂ ਦੇ ਵਿਚ ਵੀ ਪੂਰਾ ਜ਼ਿਕਰ ਨਹੀਂ ਆਉਂਦਾ, ਪਰ ਰੈਫਰੀ ਬੈਰੀ ਰੈਫਰੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਐਗਜ਼ਿਸਟਿੰਗ ਵੀਡੀਓ ਤੇ ਫਿਜ਼ੀਕਲ ਐਵੀਡੈਂਸ ਇੰਨਾ ਕੁ ਸੰਕੇਤ ਕਰਦਾ ਹੈ ਕਿ ਹੀ ਕੈਨ ਚਾਰਟ ਦੀ ਕਾਰਜ ਪਾਥ, ਉਹ ਕਾਰ ਦਾ ਰਸਤਾ ਉਹ ਡਿਜ਼ਾਇਨ ਕਰ ਸਕਦਾ ਕਿ ਕਾਰ ਕਿਹੜੇ ਕਿਹੜੇ ਰਾਹਾਂ ਤੇ ਕਿਵੇਂ ਕਿਵੇਂ ਗਈ ਹੈ, ਕਿਵੇਂ ਨੈਰੋ ਡਾਊਨ ਹੋਈ ਉਸ ਏਰੀਏ ਚ, ਕਿਵੇਂ ਉਥੇ ਪਹੁੰਚਦੀ ਹੈ ਜਦੋਂ ਨੌਰਥਪ ਬਿਲਕੁਲ ਉਹ ਘੜੀਆਂ ਦੇ ਵਿਚ ਕਾਰ ਦੀ ਮਾਰ ਹੇਠ ਆਉਂਦਾ ਜਿੱਥੇ ਜਾ ਕੇ ਉਹਦੀ ਮੌਤ ਹੁੰਦੀ ਹੈ। ਰੈਫਰੀ ਨੇ ਹੁਣ ਮੰਡੇ ਨੂੰ ਟੈਸਟੀਫਾਈ ਕੀਤਾ, ਮੰਡੇ ਨੂੰ ਉਹਨੇ ਆਪਣੇ ਪੱਖ ਦੇ ਬਿਆਨ ਦਿੱਤੇ, ਐਵੀਡੈਂਸ ਦਿੱਤਾ ਸੀਨ ਦੇ ਬਾਰੇ ਕਿ ਜ਼ਮੀਰ ਦੀ ਕਾਰ ਇੰਡੀਕੇਟ ਕਰਦੀ ਹੈ ਕਿ ਨੌਰਥਪ ਨੂੰ ਟੱਕਰ ਮਾਰੀ ਗਈ ਸੀ, ਉਹਦਾ ਬੈਲੈਂਸ ਵਿਗੜਿਆ, ਉਹ ਲੜਖੜਾਇਆ ਤੇ ਫਿਰ ਉਹ ਹਲਕਾ ਜਿਹਾ ਉਹ ਕਾਰ ਦੇ ਨਾਲ ਖੈਬੜਦਾ ਘਸਰਦਾ ਆ ਤੇ ਕਾਰ ਜਦੋਂ ਰਿਵਰਸ ਹੁੰਦੀ ਹੈ, ਬਟ ਵਾਜ਼ ਆਲਰੇਡੀ ਔਨ ਗਰਾਊਂਡ, ਪਰ ਉਸ ਤੋਂ ਪਹਿਲਾਂ ਉਹ ਗਰਾਊਂਡ ਤੇ ਧਰਤੀ ਤੇ ਜਾ ਡਿੱਗਦਾ ਤੇ ਫਿਰ ਉਹ ਕਾਰ ਉਹਦੇ ਉੱਤੇ ਚੜ੍ਹਦੀ ਹੈ। ਪੂਰੀ ਤਰ੍ਹਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਦੇਖ ਸਮਝ ਕੇ ਇਹਨੂੰ ਚੜਾਇਆ ਗਿਆ ਤੇ ਡਿਸਟਰਬੈਂਸ ਇਨ ਦਾ ਡਸਟ ਔਨ ਦਾ ਫਰੰਟ ਫੈਂਡਰ ਐਜ ਐਵੀਡੈਂਸ ਆਫ ਦੀ ਗਲਾਂਸਿੰਗ ਕੰਟੈਕਟ ਐਂਡ ਸੈਟ ਦੀ ਐਬਸੈਂਸ ਆਫ ਡੈਮੇਜ ਟੂ ਦਾ ਫੈਂਡਰ ਐਂਡ ਹੁੱਡ ਸ਼ੋ ਨੌਰਥਪ ਵਾਜ਼ਨਟ ਰਨ ਵਾਈਲ ਸਟੈਂਡਿੰਗ। ਹੁਣ ਗੱਡੀ ਦਾ ਫੈਂਡਰ ਤੇ ਹੋਰ ਚੀਜ਼ਾਂ ਦੇਖ ਕੇ ਇਹ ਅੰਦਾਜ਼ਾ ਲੱਗਦਾ ਕਿ ਉਦੋਂ ਨੌਰਥਪ ਖੜਾ ਨਹੀਂ ਸੀ, ਜੇ ਖੜਾ ਨਹੀਂ ਸੀ ਤਾਂ ਡਰਾਈਵਰ ਨੂੰ ਪੂਰੀ ਤਰ੍ਹਾਂ ਦਿਖਾਈ ਨਹੀਂ ਸੀ ਦੇ ਰਿਹਾ ਕਿ ਉਹਦੇ ਗੱਡੀ ਦੇ ਅੱਗੇ ਕੋਈ ਬੰਦਾ ਤੇ ਉਹਦੇ ਵਿਚ ਭਜਾ ਕੇ ਗੱਡੀ ਨਾ ਮਾਰੀ ਜਾਵੇ। ਉਹ ਡਰਾਈਵਰ ਦੀ ਵਿੰਡ ਸਕਰੀਨ ਤੋਂ ਜੋ ਸੀਨ ਦਿਖਦਾ ਉਹਦੀ ਮਾਰ ਦੇ ਵਿਚ ਉਹ ਨਹੀਂ ਸੀ ਆਇਆ ਹੋਇਆ ਤੇ ਕਾਰ ਦਾ ਭਾਰ ਵੀ ਕੋਈ ਨੌਰਥਪ ਹੈ ਜਿਹੜਾ ਉਹ 6 ਫੁੱਟ ਦਾ ਕੱਦ ਤੇ 300 ਪਾਉਂਡ ਦੇ ਕਰੀਬ ਉਹਦਾ ਵੇਟ ਸੀ। 300 ਪਾਉਂਡ ਵੀ ਤਕਰੀਬਨ ਲਾ ਲਓ ਤੁਸੀਂ 125 ਕਿਲੋ ਤੋਂ ਲੈ ਕੇ 135-140 ਕਿਲੋ ਤੱਕ ਦਾ ਉਹਦਾ ਵੇਟ ਜਾ ਕੇ ਬਣ ਜਾਂਦਾ ਹੋਣਾ। ਕ੍ਰੈਸ਼ ਦੀ ਰੀਕੰਸਟਰਕਸ਼ਨ ਆ ਜਿਹੜੀ ਹੁਣ ਉਹਦੇ ਤੇ ਗੱਲ ਹੋ ਰਹੀ ਹੈ। ਤਕਰੀਬਨ ਹਾਲ ਦੀ ਘੜੀ ਮੈਂ ਤਾਂ ਕਹਿ ਨਹੀਂ ਸਕਦਾ, ਪਰ ਘਟਨਾ ਕ੍ਰਮ ਕੁਝ ਇਸ ਤਰ੍ਹਾਂ ਦਾ ਤਾਂ ਇਸ਼ਾਰਾ ਕਰ ਹੀ ਰਿਹਾ ਕਿ ਉਮਰ ਜ਼ਮੀਰ ਦਾ ਕੋਈ ਇੰਟੈਂਸ਼ਨ ਹੈ ਨਹੀਂ ਗੀ। ਜੇ ਉਹਦੀ ਇੰਟੈਂਸ਼ਨ ਹੈ ਨਹੀਂ ਗੀ ਤਾਂ ਘੱਟੋ ਘੱਟ ਫਸਟ ਡਿਗਰੀ ਦੇ ਚਾਰਜਸ ਲਾਉਣ ਲੱਗ ਵਾਲਿਆਂ ਨੂੰ ਇਸ ਚੀਜ਼ ਤੇ ਜ਼ਰੂਰ ਵਿਚਾਰ ਕਰ ਲੈਣਾ ਚਾਹੀਦਾ ਸੀ ਕਿ ਸੋਚ ਸਮਝ ਕੇ ਕੀਤਾ ਗਿਆ ਕਤਲ ਨਹੀਂ ਹੈ। ਪਰ ਇੱਕ ਫੈਮਿਲੀ ਜਿਹੜੀ ਕਿ ਕਿਸੇ ਵੀ ਤਰ੍ਹਾਂ ਕੋਈ ਕਤਲ ਕਰਨ ਨਹੀਂ ਸੀ ਆਈ, ਉਹ ਆ ਕੇ ਇੱਕ ਬੜੇ ਖਤਰਨਾਕ ਘਟਨਾ ਕ੍ਰਮ ਦੇ ਵਿਚ ਫਸ ਗਈ ਹੈ। ਕਿੰਨੀ ਦੇਰ ਇਹਨੂੰ ਜੇਲ੍ਹ ਚ ਕੱਟਣੀ ਪਈ ਹੋਊਗੀ, ਕੀ ਕੁਝ ਇਹਨੂੰ ਸਹਿਣਾ ਪਿਆ ਹੋਊਗਾ। ਸਾਡੇ ਸਮਾਜ ਦੇ ਵਿਚ ਇਹਦੇ ਵਿਚ ਅੱਜ ਵੀ ਰੇਸਿਜ਼ਮ ਦਾ, ਇਹ ਨਹੀਂ ਵੀ ਪੁਲਿਸ ਨੇ ਰੇਸਿਜ਼ਮ ਕੀਤਾ, ਸਾਡੇ ਆਲੇ ਦੁਆਲੇ ਦੇ ਵਿਚ ਜੋ ਆਪਸ ਵਿਚ ਪਹਿਰਾਵਿਆਂ ਨੂੰ ਦੇਖ ਕੇ ਜੋ ਦਹਿਸ਼ਤ ਬਣੀ ਹੋਈ ਹੈ ਉਹ ਕਿਤੇ ਨਾ ਕਿਤੇ ਰੋਲ ਪਲੇਅ ਕਰ ਰਹੀ ਹੈ। ਅਣਜਾਣ ਬੰਦੇ ਹਜਾਬ ਪਹਿਨੀ ਔਰਤ ਵੱਲ ਨੂੰ ਜਦੋਂ ਗੋਰੇ ਰੰਗ ਦੇ ਭੱਜ ਕੇ ਆਉਂਦੇ ਆ ਤੇ ਡਰ ਦਹਿਸ਼ਤ ਦਾ ਮਾਹੌਲ ਬਣ ਜਾਂਦਾ। ਮੈਂ ਇਸ ਗੱਲ ਚ ਨਹੀਂ ਜਾ ਰਿਹਾ ਕਿ ਇਹ ਘਟਨਾ ਕ੍ਰਮ ਨੂੰ ਮੈਂ ਸਿੱਧ ਕਰ ਦਵਾਂ ਕਿ ਇਹਦੇ ਵਿਚ ਕੌਣ ਠੀਕ ਹੈ ਤੇ ਕੌਣ ਗਲਤ ਹੈ। ਮੇਰੇ ਮਨ ਦੇ ਉੱਤੇ ਸਭ ਤੋਂ ਵੱਡਾ ਡਰ ਇਹ ਹੈ ਕਿ ਗੋਰੇ ਰੰਗ ਦੇ ਬੰਦੇ ਜੇ ਭੱਜੇ ਆਉਂਦੇ ਆ ਤੇ ਕਿਸੇ ਨੇ ਹਿਜਾਬ ਪਾਇਆ ਤੇ ਉਹ ਉਥੋਂ ਦੀ ਭੱਜਣ ਦੀ ਕਰਦੇ ਆ, ਹਾਲਾਂਕਿ ਬਾਹਰ ਉਤਰ ਕੇ ਬੜੇ ਪਿਆਰ ਨਾਲ ਗੱਲਬਾਤ ਹੋ ਸਕਦੀ ਸੀ ਕਿ ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ, ਮੇ ਆਈ ਹੈਲਪ ਯੂ, ਮੇ ਆਈ ਹੈਲਪ ਯੂ ਵਾਲਾ ਕੈਨੇਡਾ ਤੇ ਇੱਕ ਦੂਜੇ ਦੇ ਕੱਪੜੇ ਤੇ ਪਹਿਰਾਵੇ ਦੇਖ ਕੇ ਡਰ ਭੱਜ ਕੇ ਤੇ ਉਸ ਤੋਂ ਭਿਆਨਕ ਹਾਲਤ ਚ ਫਸ ਜਾਣ ਵਾਲਾ ਕੈਨੇਡਾ, ਸਾਡੇ ਮੂਹਰੇ ਸਵਾਲ ਇਹ ਆ। ਮੈਂ ਅੱਜ ਈਦ ਉਪਰ ਵੀ ਇਹੀ ਗੱਲ ਕੀਤੀ ਹੈ ਕਿ ਬਾਕੀ ਲੋਕ ਵੀ ਉਵੇਂ ਪਹੁੰਚ ਰਹੇ ਨੇ, ਸਾਡਾ ਸਾਰਾ ਦਾਰਮਦਾਰ ਇਸ ਚੀਜ਼ ਦੇ ਉੱਤੇ ਖੜਾ ਤੇ ਹੁਣ ਇਹ ਟਰਾਇਲ ਆ ਜਿਹੜਾ ਇਹਦੇ ਉੱਤੇ ਅੱਜ ਫੇਰ ਗੱਲਬਾਤ ਹੋਣੀ ਹੈ ਤੇ ਦੇਖਾਂਗੇ ਉਹ ਗੱਲਬਾਤ ਕਿੱਧਰ ਨੂੰ ਜਾਂਦੀ ਹੈ। ਤੇ ਇੱਕ ਜਾਂਦੇ ਜਾਂਦੇ ਗੱਲ ਇਹ ਵੀ ਹੈ ਕਿ ਪ੍ਰੀਮੀਅਰ ਡੱਗ ਫੋਰਡ ਦੀ ਗਵਰਨਮੈਂਟ ਵੱਲੋਂ ਕਾਰਪੋਰੇਟ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਓਨਟੈਰੀਓ ਦਾ ਪਲਾਨ ਹੈ, ਇੱਕ ਪਲਾਨ ਚੇਂਜ ਕਰੋ ਤਾਂ ਕਿ ਇੰਡਸਟਰੀ ਫੁੱਲ ਕਾਸਟ ਨੂੰ ਟੇਕ ਓਵਰ ਕਰ ਲਏ ਬਲੂ ਬਾਕਸਸ ਦੇ ਰੀਸਾਈਕਲਿੰਗ ਪ੍ਰੋਗਰਾਮ ਨੂੰ। ਬਲੂ ਬਾਕਸਸ ਦੇ ਵਿਚ ਅਸੀਂ ਕਾਫੀ ਚੀਜ਼ਾਂ ਪਾਉਂਦੇ ਹਾਂ ਤੇ ਉਨ੍ਹਾਂ ਦਾ ਪ੍ਰੋਗਰਾਮ ਕੋਈ ਕਾਰਪੋਰੇਸ਼ਨ ਆਪਣੇ ਹੱਥ ਵਿਚ ਲੈਣਾ ਚਾਹੁੰਦੀ ਹੈ। ਦੋ ਆਰਗੇਨਾਈਜੇਸ਼ਨਸ ਨੇ, ਕੈਨੇਡਾ ਦੇ ਬਿਗੇਸਟ ਸੁਪਰ ਮਾਰਕਿਟ ਚੇਨਸ ਨੇ, ਰਿਟੇਲਰਸ ਨੇ, ਕੰਜ਼ਿਊਮਰ ਗੁਡਸ ਕੰਪਨੀਜ ਨੇ, ਦੇ ਵਾਂਟ ਓਨਟੇਰੀਓਜ ਬਲੂ ਬਾਕਸ ਰੈਗੂਲੇਸ਼ਨ ਅਮੈਂਡਡ ਜਸਟ ਐਸ ਦਾ ਇੰਡਸਟਰੀ ਫੇਸਿਸ ਅ ਸ਼ਾਰਪ ਰਾਈਜ ਇਨ ਐਕਸਪੈਂਸਿਸ ਅੰਡਰ ਦੀ ਟ੍ਰਾਂਜੀਸ਼ਨ। ਵਾਈਲ ਦਾ ਟੂ ਕਾਰਪੋਰੇਟ ਗਰੁੱਪਸ ਇਨਸਿਸਟ ਦੈਟ ਚੇਂਜਸ ਦੇ ਵਾਂਟ ਵੁੱਡ ਨਾਟ ਵੀਕਨ ਓਨਟੇਰੀਓਜ ਰੀਸਾਈਕਲਿੰਗ ਪ੍ਰੋਗਰਾਮ ਔਰ ਸਲੋ ਡਾਊਨ ਦੀ ਕਾਸਟ ਸ਼ਿਫਟ ਟੂ ਕੰਪਨੀਜ, the push is raising alarm bells among municipalities and environmental groups. municipalities